ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਦਿਵਸ ਮੂਰਤ ਪਹਿਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ ਦਾਨ ਕਿਰਪਾ ਕਰਹੁ ਹਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਤੀਜਾ ਕਾਚਾ ਤਨ ਸਾਂਚਾ ਹੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਕਾਚਾ ਤਨ ਸਾਂਚਾ ਹੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕਹਿ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਤਨ ਗੁਰਮਤੀ ਪਾਏ ਕਾਚਾ ਤਨ ਫੁਨਿਆ ਵਹਿ ਜਾਏ ਰਹਾਉ ਮਨਮੁਖ ਭੂਲੇ ਸਭ ਮਰਹਿ ਗਵਾਰ ਭਵ ਜਲ ਡੁੱਬੇ ਨਾ ਉਰਵਾਰ ਨਾ ਪਾਰ ਸਤਿਗੁਰ ਪੇਟੇ ਪੂਰਾ ਭਾਗ ਸਾਜ ਦੇਹਨ ਸਵੈ ਰਾਗ ਸੋ ਜੁਗਮਹਿ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸ ਹੈ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਈ ਸਭ ਕਿਛ ਸਾਚਾ ਸਾਚਾ ਹੈ ਸੋਏ ਉਤੋਂ ਬ੍ਰਹਮ ਪਛਾਣ ਕੋਏ ਸਤ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੇ ਵੇਖਾ ਆਪੇ ਸੱਚ ਲਾਏ ਸਚ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੇ ਵੇਖਾ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਕਿਨਵੇਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸੈ ਰੋਵੈ ਰੋਜ ਕੀਤਾ ਕਿਛੂ ਨਾ ਹੋ ਗਏ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਭਰਾ ਮਿਲੈ ਤਾਂ ਉਤਰੈ ਸਭ ਬਿਓਗ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਜ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦੱਸੇ ਸਰੂਪ ਦਸਾਂਹੀ ਪਾਤਸ਼ਾਹੀ ਅਧਿਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਂਕਿਰਪਾਲਤਾ ਹੋਈ ਹੈ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦੀਵਾਨ ਸੱਜੇ ਹੋਏ ਦਰਬਾਰ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਉਪਰੰਤ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸਮੇਤ ਸ਼ਬਦਾਂ ਦੇ ਗੁਰੂ ਸਵਾਰਿਆਂ ਤੋਂ ਆਪ ਜੀ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸੰਗਤਾਂ ਸਾਧ ਸੰਗਤ ਦੀ ਸੰਗਰਾਂਦ ਦਾ ਦਿਹਾੜਾ ਮਨਾ ਰਹੀਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਕਿਰਪਾ ਕੀਤੀ ਇਹ ਪਾਵਨ ਪਵਿੱਤਰ ਉਪਦੇਸ਼ ਆਪਣੇ ਭਲੇ ਦਾ ਆਪਾਂ ਨੂੰ ਬਖਸ਼ਿਆ ਹੈ, ਸਰਦਾ ਭਾਵਨਾ ਨਾਲ ਆਪਾਂ ਨੇ ਸਰਵਣ ਕਰਨਾ ਹੈ। ਸੰਗਰਾਂਦ ਹੋਵੇ ਤੇ ਭਾਵੇਂ ਹੋਵੇ ਸਾਧ ਸੰਗਤ ਜੀ, ਪੂਰਨਮਾਸ਼ੀ ਜਾਂ ਮੱਸਿਆ ਹੋਵੇ ਜਾਂ ਕੋਈ ਗੁਰਪੁਰਬ ਹੋਵੇ, ਇਹਨਾਂ ਗੁਰਪੁਰਬਾਂ ਨੂੰ, ਸੰਗਰਾਂਦ ਨੂੰ, ਮੱਸਿਆ ਨੂੰ, ਪੂਰਨਮਾਸੀ ਨੂੰ ਮਨਾਉਣ ਦਾ ਮਤਲਬ ਇਹ ਹੈ ਭਈ ਗੁਰੂ ਸਾਹਿਬ ਜੀ ਦੇ ਉਪਦੇਸ਼ ਨਾਲ ਸਾਡਾ ਆਪਣਾ ਮਨ ਮੰਨ ਜਾਵੇ। ਕੋਈ ਗੁਰਪੁਰਬ ਮਨਾਉਂਦੇ ਹਾਂ ਜਾਂ ਸੰਗਰਾਂਦ ਮਨਾਉਂਦੇ ਹਾਂ ਤਾਂ ਇਹਦਾ ਅਰਥ ਇਹ ਨਹੀਂ ਵੀ ਕੋਈ ਸੰਗਰਾਂਦ ਆਪਣੇ ਨਾਲ ਨਾਰਾਜ਼ ਆ ਤਾਂ ਆਪਾਂ ਤਾਂ ਮਨਾਉਣੀ ਆ। ਮਨਾਉਣ ਦਾ ਅਰਥ ਇਹ ਹੈ ਭਈ ਅਸਲ ਵਿੱਚ ਆਪਣਾ ਮਨ ਸਾਧ ਸੰਗਤ ਜੀ ਸਾਡਾ ਕਿਸੇ ਟਿਕਾਣੇ ਆ ਸਕੇ, ਕੋਈ ਗੁਰੂ ਸਾਹਿਬ ਜੀ ਦਾ ਬਚਨ ਆਪਾਂ ਮੰਨ ਲਈਏ, ਇਹਨਾਂ ਦਿਹਾੜਿਆਂ ਨੂੰ ਮਨਾਉਣ ਦਾ ਅਰਥ ਇਹ ਹੈ। ਵਿਸ਼ੇਸ਼ ਕਰਕੇ ਮਨਾਏ ਜਾਂਦੇ ਆ ਔਰ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਮਨਾਏ ਜਾ ਰਹੇ ਆ। ਹਰ ਇੱਕ ਮਜ਼ਹਬ ਵਿੱਚ ਹੀ ਸਾਧ ਸੰਗਤ ਜੀ ਕੁਝ ਨਾ ਕੁਝ ਵਿਸ਼ੇਸ਼ ਦਿਨ ਹੁੰਦੇ ਆ ਜਿਨ੍ਹਾਂ ਵਿੱਚ ਅੱਗੋਂ ਪਿੱਛੋਂ ਕੋਈ ਆਲਸ ਕਰ ਵੀ ਜਾਵੇ ਤੇ ਉਹਨਾਂ ਦਿਨਾਂ ਤੇ ਆਣ ਕੇ ਜ਼ਰੂਰ ਹੀ ਸਾਧ ਸੰਗਤ ਜੀ ਉਹ ਪਰਮਾਤਮਾ ਨੂੰ ਚੇਤੇ ਕਰਦਾ, ਭਾਵੇਂ ਹਰ ਰੋਜ਼ ਹੀ ਕਰਨਾ ਚਾਹੀਦਾ। ਪਰ ਭਾਈ ਨੰਦ ਲਾਲ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਮੁਸਲਮਾਨ ਵੀਰਾਂ ਵਿੱਚ ਵੀ ਸਾਧ ਸੰਗਤ ਜੀ ਜਿਹੜੀ ਜੁੰਮੇ ਦੀ ਨਮਾਜ਼ ਆ ਉਹ ਨਹੀਂ ਛੱਡੀ ਜਾਂਦੀ। ਪੰਜ ਵੇਲੇ ਦਾ ਨਮਾਜ਼ੀ ਉਵੇਂ ਹਰ ਰੋਜ਼ ਸਾਧ ਸੰਗਤ ਜੀ ਪੰਜ ਨਮਾਜ਼ਾਂ ਪੜ੍ਹਦਾ, ਜਿਹੜਾ ਉਹਨਾਂ ਦਾ ਜਿਹੜਾ ਆਪਣੀ ਸ਼ਰ੍ਹਾਂ ਨੂੰ ਮੰਨਦਾ, ਜਿਹੜਾ ਆਪਣੇ ਧਰਮ ਵਿੱਚ ਪੱਕਾ। ਪਰ ਜੁੰਮੇ ਦੀ ਨਮਾਜ਼ ਤਾਂ ਬਿਲਕੁਲ ਜਿਹੜਾ ਨਹੀਂ ਪੜ੍ਹਦਾ ਉਹ ਵੀ ਪੜ੍ਹ ਹੀ ਆਉਂਦਾ ਸਾਧ ਸੰਗਤ ਜੀ। ਭਾਈ ਨੰਦ ਲਾਲ ਜੀ ਨੇ ਲਿਖਿਆ, ਉਹ ਕਹਿੰਦੇ ਨੇ ਰੁੱਝ ਜੁੰਮਾ ਮੋਮਨਾਜ ਪਾਕਬਾਜ, ਨੰਦ ਲਾਲ ਜੀ ਦੇ ਬਚਨ। ਉਹ ਕਹਿੰਦੇ ਦੇਖੋ ਜਿਹੜੇ ਆਪਣੇ ਆਪ ਨੂੰ ਪਾਕ ਤੇ ਮੋਮਨ ਮੁਸਲਮਾਨ ਸਮਝਦੇ ਆ ਉਹ ਜੁਮੇ ਦੀ ਨਮਾਜ਼ ਸਾਧ ਸੰਗਤ ਜੀ ਜ਼ਰੂਰ ਪੜ੍ਹਨਗੇ। ਕਹਿੰਦੇ ਰੁੱਝ ਜੁੰਮਾ ਮੋਮਨਾਜ ਪਾਕਬਾਜ ਗਿਰਦਮੀ ਆਇੰਦ ਅੱਜ ਬਹਿਰ ਨਮਾਜ਼। ਉਹ ਇਕੱਠੇ ਹੋ ਕੇ ਬਹਿੰਦੇ ਆ, ਫਿਰ ਜੁੰਮੇ ਵਾਲੇ ਦਿਨ ਨਮਾਜ਼ ਪੜ੍ਹਦੇ ਆ ਸਾਰੇ, ਉੱਥੇ ਖੁਦਾ ਨੂੰ ਚੇਤੇ ਕਰਦੇ ਆ। ਫਿਰ ਕਹਿੰਦੇ ਨੇ ਹਮ ਜੁਮਾ ਮਜ਼ਮ ਮੈਂ ਦਰ ਸਾਧ ਸੰਗ। ਭਾਈ ਨੰਦ ਲਾਲ ਜੀ ਨੇ ਕਿਹਾ ਉਸੇ ਹੀ ਗੱਲ ਨੂੰ ਸਾਡੇ ਮਜ਼ਹਬ ਵਿੱਚ ਸਾਧ ਸੰਗਤ ਕਹਿ ਦਿੰਦੇ ਆ, ਸਾਡੇ ਮਜ਼ਹਬ ਵਿੱਚ ਵੀ ਜੁੜਦੇ ਆ, ਰੱਬ ਨੂੰ ਚੇਤੇ ਕਰਦੇ ਆ, ਉਹ ਜੁੰਮੇ ਦੀ ਨਮਾਜ਼ ਕਹਿੰਦੇ ਆ, ਅਸੀਂ ਸਾਧ ਸੰਗਤ ਕਹਿ ਦਿੰਦੇ ਆ ਵੀ ਸਤ ਸੰਗਤ ਜੁੜੀ ਆ ਜੀ, ਸਾਧ ਸੰਗਤ ਇਕੱਠੀ ਹੋ ਕੇ ਪ੍ਰਮਾਤਮਾ ਦਾ ਨਾਮ ਲੈਂਦੀ ਆ। ਕਹਿੰਦੇ ਨੇ ਹਮ ਚੁਮਾ ਦਰ ਮੈਂ ਮਜ਼ਹਬ ਮੈਂ ਸਾਧ ਸੰਗ ਕਾਜ ਮੁਹੱਬਤ ਬਾ ਖੁਦਾ ਦਾ ਰੰਦ ਰੰਗ। ਕਹਿੰਦੇ ਨੇ ਸਾਡੇ ਵੀ ਲੋਕ ਰੱਬ ਨਾਲ ਪਿਆਰ ਕਰਦੇ ਆ, ਉਹ ਸਾਧ ਸੰਗਤ ਦਾ ਰੂਪ ਹੋ ਕੇ ਇਕੱਠੇ ਹੋ ਜਾਂਦੇ ਆ, ਫਿਰ ਇਕੱਠੇ ਹੋ ਕੇ ਸਾਧ ਸੰਗਤ ਜੀ ਉਹ ਅਕਾਲ ਪੁਰਖ ਨੂੰ ਚੇਤੇ ਕਰਦੇ ਆ। ਕਹਿੰਦੇ ਸਾਡੇ ਮਜ਼ਹਬ ਚ ਉਹਨੂੰ ਸਾਧ ਸੰਗਤ ਕਹਿੰਦੇ ਆ। ਫਿਰ ਇਕੱਠੇ ਹੁੰਦੇ ਕਦੋਂ ਆ ਵਿਸ਼ੇਸ਼ ਕਰਕੇ? ਕਹਿੰਦੇ ਗਿਰਦ ਨਹੀਂ ਆਏ ਤੇ ਦਰ ਮਾਹੇ ਦੋ ਵਾਰ, ਮਾਹੇ ਹੁੰਦਾ ਮਹੀਨਾ, ਸੰਗਤ ਵਿਸ਼ੇਸ਼ ਕਰਕੇ ਮਹੀਨੇ ਵਿੱਚ ਦੋ ਵਾਰ ਤਾਂ ਇਕੱਠੀ ਹੁੰਦੀ ਸੀ ਮਹਾਰਾਜ ਜੀ ਦੇ ਸਮੇਂ। ਹੁਣ ਤਾਂ ਗੁਰੂ ਦੀ ਕਿਰਪਾ, ਚਲੋ ਇੱਥੇ ਰੋਜ਼ ਸੰਗਤ ਆਉਂਦੀ ਹੈ। ਉਸ ਵੇਲੇ ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਜ਼ਿਕਰ ਕੀਤਾ, ਮਹਾਰਾਜ ਨੇ ਹੁਕਮ ਕੀਤਾ ਸੀ ਵੀ ਜਿਹੜੀਆਂ ਨੇੜੇ ਦੀਆਂ ਸੰਗਤਾਂ ਉਹ ਦਿਨ ਚ ਦੋ ਵਾਰੀ ਆਉਣ, ਦਰਸ਼ਨ ਕਰਨ, ਉਪਦੇਸ਼ ਸੁਣਨ, ਜਿਹੜੀਆਂ ਦੂਰ ਦੀਆਂ ਸੰਗਤਾਂ ਉਹ ਮਹੀਨੇ ਵਿੱਚ ਦੋ ਵਾਰੀ ਆਉਣ, ਜਿਹੜੀਆਂ ਬਹੁਤੀ ਦੂਰ ਦੀਆਂ ਸੰਗਤਾਂ ਉਹ ਸਾਲ ਵਿੱਚ ਦੋ ਵਾਰੀ ਆਉਣ। ਆਉਣ ਜ਼ਰੂਰ ਗੁਰੂ ਦੇ ਦਰ ਤੇ, ਕਿਉਂਕਿ ਦਰਸ਼ਨ ਕੀਤੇ ਦਾ, ਉਪਦੇਸ਼ ਸੁਣੇ ਦਾ ਲਾਹਾ ਉਹਨਾਂ ਨੂੰ ਇਹ ਕਿ ਉਹਨਾਂ ਦਾ ਜਨਮ ਸਫਲਾ ਹੋਵੇਗਾ। ਜਿਹੜੇ ਮਹੀਨੇ ਦੇ ਦੋ ਦਿਨ ਸਾਧ ਸੰਗਤ ਜੀ ਮਿੱਥੇ ਸਨ ਉਹ ਮੱਸਿਆ ਤੇ ਸੰਗਰਾਂਦ ਸੀ, ਭਾਈ ਨੰਦ ਲਾਲ ਜੀ ਦੇ ਬਚਨ ਅਨੁਸਾਰ। ਉਹ ਕਹਿੰਦੇ ਨੇ ਗਿਰਦਮੀ ਆਏ ਤੇ ਦਰ ਮਾਹੇ ਦੋ ਵਾਰ, ਫਿਰ ਕਹਿੰਦੇ ਨੇ ਅੱਜ ਬਹਿਰ ਖਾਸੇ ਜ਼ਿਕਰ ਪਰਵਦਗਾਰ, ਪਰਵਦਗਾਰ ਦਾ ਖਾਸ ਤੌਰ ਤੇ ਜ਼ਿਕਰ ਕਰਨ ਵਾਸਤੇ, ਸੁਣਨ ਵਾਸਤੇ ਮਹੀਨੇ ਵਿੱਚ ਦੋ ਵੇਲੇ ਗੁਰੂ ਸਾਹਿਬ ਜੀ ਦੇ ਸਮੇਂ ਵੀ ਸੰਗਤਾਂ ਜੁੜਦੀਆਂ ਰਹੀਆਂ ਜਿਹੜੀਆਂ ਦੂਰ ਸਨ, ਜਿਹੜੀਆਂ ਨੇੜੇ ਦੀਆਂ ਉਹ ਰੋਜ਼ ਹੀ ਦੋਵੇਂ ਵੇਲੇ ਉਹਨਾਂ ਨੇ ਮਹਾਰਾਜ ਦੇ ਦਰਸ਼ਨ ਕਰਨੇ, ਉਪਦੇਸ਼ ਸੁਣਨਾ। ਔਰ ਜਿਹੜੇ ਥੋੜੀ ਕੁ ਦੂਰ ਸਨ ਸਾਧ ਸੰਗਤ ਜੀ, ਉਹਨਾਂ ਨੇ ਮਹੀਨੇ ਦੇ ਦੋ ਦਿਨ, ਇਹਨਾਂ ਦੋਵਾਂ ਚੋਂ ਇੱਕ ਦਿਨ ਜਿਹੜਾ ਜਦੋਂ ਵੀ ਪਹੁੰਚ ਸਕਦੇ ਉਦੋਂ ਪਹੁੰਚਣਾ, ਉਹ ਦਿਹਾੜਾ ਸਾਧ ਸੰਗਤ ਜੀ ਸੰਗਰਾਂਦ ਦਾ ਤੇ ਮੱਸਿਆ ਦਾ ਸੀ। ਭਾਵੇਂ ਬਾਕੀ ਦਿਨ ਵੀ ਮਨਾਏ ਜਾਂਦੇ ਆ, ਸਾਰੇ ਦਿਨਾਂ ਨੂੰ ਮਨਾਉਣ ਦਾ ਅਰਥ ਸਾਧ ਸੰਗਤ ਜੀ ਇਹ ਹੀ ਆ ਵੀ ਪ੍ਰਮਾਤਮਾ ਦੇ ਬਚਨਾਂ ਨਾਲ ਸਾਡਾ ਦਿਨ ਮੰਨੇ, ਉਵੇਂ ਆਪਾਂ ਰੋਜ਼ ਆਉਣਾ, ਦਿਨਾਂ ਚ ਕੋਈ ਫਰਕ ਨਹੀਂ ਹੁੰਦਾ। ਦਿਨ ਸਾਧ ਸੰਗਤ ਜੀ ਸਾਰੇ ਇੱਕੋ ਜਿਹੇ ਹੁੰਦੇ ਆ, ਵੇਲੇ ਸਾਰੇ ਇੱਕੋ ਜਿਹੇ ਆ, ਪ੍ਰਮਾਤਮਾ ਨੇ ਸਾਧ ਸੰਗਤ ਜੀ ਸਾਰੀ ਕਿਰਪਾ ਕੀਤੀ, ਪਰ ਫਿਰ ਵੀ ਜੇ ਇਹਨਾਂ ਦਿਨਾਂ ਵਿੱਚ ਵਿਸ਼ੇਸ਼ ਤੌਰ ਤੇ ਪ੍ਰਮਾਤਮਾ ਨੂੰ ਚੇਤੇ ਕੀਤਾ ਜਾਵੇ ਤੇ ਇਹ ਕੋਈ ਕ੍ਰਹਿਤ ਜਾਂ ਪਾਪ ਨਹੀਂ। ਪ੍ਰਮਾਤਮਾ ਨੂੰ ਚੇਤੇ ਕਰਨਾ ਕਿਸੇ ਦਿਨ ਚ ਵੀ ਕੀਤਾ ਜਾਵੇ ਸਾਧ ਸੰਗਤ ਜੀ, ਉਹ ਸਾਡੇ ਲਈ ਫਲਦਾਇਕ ਹੀ ਹੈ। ਜੇ ਆਪਾਂ ਇਸੇ ਗੱਲ ਤੇ ਕਰੀਏ ਵੀ ਨਹੀਂ ਜੀ ਇਹ ਕੋਈ ਖਾਸ ਗੱਲ ਨਹੀਂ, ਕੋਈ ਫਰਕ ਨਹੀਂ, ਕੋਈ ਵੀ ਜਿਹੜਾ ਦਿਨ ਆ ਸਾਧ ਸੰਗਤ ਜੀ, ਉਹਦੇ ਚ ਰੱਬ ਨੂੰ ਚੇਤੇ ਕਰਨਾ ਤਾਂ ਖਾਸ ਗੱਲ ਆ, ਜਦੋਂ ਵੀ ਚੇਤੇ ਕਰ ਸਕਦੇ ਉਦੋਂ ਹੀ। ਹੁਣ ਕੁਝ ਦਿਨ ਤਾਂ ਮਿਥਣੇ ਪੈਣੇ ਸਨ ਨਾ ਮਹਾਰਾਜ, ਵੀ ਜਿਹੜੀ ਦੂਰ ਦੀ ਸੰਗਤ ਆ ਉਹ ਕਦੋਂ ਆਵੇ। ਉਵੇਂ ਤਾਂ ਆਈ ਰਹਿੰਦੀ ਸੰਗਤ, ਰੋਜ਼ ਆਉਂਦੀ, ਰੋਜ਼ ਦਰਸ਼ਨ ਕਰਦੀ, ਕੋਈ ਆਉਂਦਾ ਕੋਈ ਜਾਂਦਾ, ਪਰ ਵਿਸ਼ੇਸ਼ ਕਰਕੇ ਜਿਹੜੇ ਥੋੜੀ ਥੋੜੀ ਦੂਰ ਰਹਿੰਦੇ ਨੇ ਉਹ ਮਹਾਰਾਜ ਦੇ ਦਰਸ਼ਨ ਕਰਨ ਲਈ ਸਮਾਂ ਬਣਾ ਲੈਂਦੇ ਆ। ਕਹਿੰਦੇ ਮਹੀਨੇ ਚ ਦੋ ਵਾਰ ਹੀ ਸਨ, ਉਹ ਦੋ ਦਿਨ ਸਨ ਭਾਈ ਨੰਦ ਲਾਲ ਜੀ ਨੇ ਲਿਖਿਆ, ਉਹਨਾਂ ਵਿੱਚੋਂ ਇੱਕ ਸੰਗਰਾਂਦ ਦਾ ਦਿਨ ਸੀ। ਸੋ ਸੰਗਤਾਂ ਸੰਗਰਾਂਦ ਮਨਾ ਰਹੀਆਂ, ਸਤਿ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਕਿਰਪਾ ਕੀਤੀ ਆ, ਜੋ ਉਪਦੇਸ਼ ਪੰਜਵੇਂ ਪਾਤਸ਼ਾਹ ਜੀ ਨੇ ਸਤਿ ਸੰਗਤ ਜੀ ਬਖਸ਼ਿਆ ਨਾ ਕੱਤਿਆਂ ਦੇ ਮਹੀਨੇ ਦੁਆਰਾ, ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ, ਸ਼ਰਧਾ ਭਾਵਨਾ ਨਾਲ ਸਤਿ ਸੰਗਤ ਜੀ ਆਪਾਂ ਸਰਵਣ ਕਰਨਾ। ਕਿਉਂ? ਕਿਉਂਕਿ ਇਹ ਹੈ ਦੇਸੀ ਮਹੀਨੇ ਦੀ ਪ੍ਰਾਰੰਭਤਾ ਵਾਲਾ ਦਿਨ। ਪ੍ਰਾਰੰਭਤਾ ਵਾਲੇ ਦਿਨ ਦਾ ਮਤਲਬ ਹੈ ਵੀ ਸਾਰਾ ਮਹੀਨਾ ਰੱਬ ਚੇਤੇ ਰਹੇ, ਇਸ ਕਰਕੇ ਪ੍ਰਾਰੰਭ ਵਾਲੇ ਦਿਨ ਚੇਤੇ ਕਰ ਲਿਆ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਕਿਰਪਾ ਕੀਤੀ, ਉਪਦੇਸ਼ ਸਤਸੰਗ ਜੀ ਬਹੁਤ ਵਿਧੀਆਂ ਨਾਲ ਬੜੇ ਤਰੀਕਿਆਂ ਨਾਲ ਦਿੱਤਾ ਵੀ ਕਿਸੇ ਤਰ੍ਹਾਂ ਸਾਡੀ ਸਮਝ ਵਿੱਚ ਗੱਲ ਆ ਜਾਏ, ਸਾਡਾ ਹੋ ਜਾਏ ਭਲਾ। ਉਹਨਾਂ ਨੇ ਦੇਖੋ ਮਹੀਨਿਆਂ ਦੁਆਰਾ ਵੀ ਦਿੱਤਾ, ਇਕੱਲੇ ਇਕੱਲੇ ਮਹੀਨੇ ਦਾ ਨਾਮ ਲੈ ਕੇ ਸਤਿਗੁਰਾਂ ਨੇ ਸਾਧ ਸੰਗਤ ਜੀ ਥਿੱਤਾਂ ਦੁਆਰਾ ਵੀ ਉਪਦੇਸ਼ ਦਿੱਤਾ। ਥਿੱਤ ਇੱਕ ਮਹਾਰਾਜ ਜੀ ਦੀ ਉਚਾਰੀ, ਇੱਕ ਭਗਤ ਕਬੀਰ ਜੀ ਦੀ ਉਚਾਰੀ ਗੌੜੀ ਰਾਗ ਵਿੱਚ। ਜਿਵੇਂ ਆਹ ਸੰਗਰਾਂਦ ਦਾ ਦਿਨ ਆ, ਸੰਗਰਾਂਦ ਦਾ ਜਿਹੜਾ ਸੰਬੰਧ ਆ ਸਾਧ ਸੰਗਤ ਜੀ, ਇਹ ਸੂਰਜ ਨਾਲ ਹੁੰਦਾ ਤੇ ਜਿਹੜੀਆਂ ਥਿੱਤਾਂ ਉਹਨਾਂ ਦਾ ਸੰਬੰਧ ਚੰਦਰਮਾ ਨਾਲ ਹੁੰਦਾ। ਸੂਰਜ ਜਦੋਂ ਆਪਣੀ ਰਾਸ ਬਦਲਦਾ ਉਹਦਾ, ਕਿਉਂਕਿ ਸੂਰਜ 12 ਰਾਸਾਂ ਵਿੱਚ ਵਿਚਰਦਾ ਸਾਧ ਸੰਗਤ ਜੀ, ਤੇ ਜਿਸ ਦਿਨ ਸੂਰਜ ਆਪਣਾ ਰੂਟ ਬਦਲੀ ਕਰਦਾ, ਇੱਕ ਰਾਸ ਵਿੱਚੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ, ਉਸ ਦਿਨ ਨੂੰ ਦੇਸੀ ਮਹੀਨੇ ਦਾ ਬਿਕਰਮੀ ਸੰਮਤ ਵਾਲੇ ਦਾ ਪਹਿਲਾ ਦਿਨ ਮੰਨਿਆ ਜਾਂਦਾ, ਆਰੰਭ ਜਿਹਨੂੰ ਆਪਾਂ ਸੰਗਰਾਂਦ ਕਹਿੰਦੇ ਹਾਂ। ਇਸੇ ਤਰ੍ਹਾਂ ਜਿਹੜੀਆਂ ਥਿੱਤਾਂ ਨੇ, ਥਿੱਤਾਂ ਦਾ ਸੰਬੰਧ ਚੰਦਰਮਾ ਨਾਲ ਆ। ਮੱਸਿਆ ਵਾਲੇ ਦਿਨ ਸਾਧ ਸੰਗਤ ਜੀ, ਮੱਸਿਆ ਤੋਂ ਥਿੱਤ ਸ਼ੁਰੂ ਹੁੰਦੀ, ਮਹੀਨੇ ਦੀਆਂ 15 ਥਿੱਤਾਂ ਹੁੰਦੀਆਂ, ਕਿਉਂਕਿ ਚੰਦਰਮਾ ਦੇ ਦੋ ਪੱਖ ਨੇ, ਇੱਕ ਹਨੇਰਾ ਤੇ ਇੱਕ ਚਾਨਣ। ਇੱਕ ਪੂਰਨਮਾਸ਼ੀ, ਜਿਸ ਦਿਨ ਪੂਰਾ ਚੰਦਰਮਾ ਉਸ ਦਿਨ ਪੂਰਨਮਾਸ਼ੀ ਆ, ਜਿਸ ਦਿਨ ਸਾਧ ਸੰਗਤ ਜੀ ਚੰਦਰਮਾ ਬਿਲਕੁਲ ਨਜ਼ਰ ਹੀ ਨਹੀਂ ਪੈਂਦਾ ਉਸ ਦਿਨ ਨੂੰ ਮੱਸਿਆ ਦਾ ਦਿਨ ਆਖਿਆ ਜਾਂਦਾ। ਮੱਸਿਆ ਤੋਂ ਬਾਅਦ ਥਿੱਤ ਦੀ ਪ੍ਰਾਰੰਭਤਾ ਹੁੰਦੀ ਹੈ, ਏਕਮ ਦੂਜ ਤੀਜ, ਤੇ ਮਹਾਰਾਜ ਨੇ ਉਹਦੇ ਵਿੱਚ ਵੀ ਉਪਦੇਸ਼ ਦਿੱਤਾ। ਭਗਤ ਕਬੀਰ ਜੀ ਦੀ ਵੀ ਥਿੱਤ ਸਾਧ ਸੰਗਤ ਜੀ ਹੈ, ਉਹਨਾਂ ਨੇ ਪ੍ਰਾਰੰਭਤਾ ਕੀਤੀ, ਅੰਮਾ ਵਸਮਹਿ ਆਸਨਵਾਰ ਹੋ। ਮੱਸਿਆ ਵਾਲੇ ਦਿਨ ਤੋਂ ਕਹਿੰਦੇ ਨੇ ਭਾਈ ਜਿਹੜੀਆਂ ਇਹ ਬਾਕੀ ਸੰਸਾਰ ਦੀਆਂ ਆਸਾਂ, ਇਹਨਾਂ ਦੀ ਨਿਵਿਰਤੀ ਕਰੋ। ਥਿੱਤੀ ਦੁਆਰਾ ਉਪਦੇਸ਼, ਮਹੀਨਿਆਂ ਦੁਆਰਾ ਉਪਦੇਸ਼, ਫਿਰ ਮਹਾਰਾਜ ਨੇ ਕਿਰਪਾ ਕੀਤੀ, ਪਹਿਰਾਂ ਦੁਆਰਾ ਵੀ ਉਪਦੇਸ਼ ਦਿੱਤਾ। ਪਹਿਲੇ ਪਹਿਰੇ ਰਹਿਣ ਕੇ ਆਉਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ। ਦੂਜੇ ਪਹਿਰੇ ਰਹਿਣ ਕੇ ਆਉਣ ਜਾ ਰਿਹਾ ਮਿੱਤਰਾ, ਤੀਜੇ ਪਹਿਰੇ ਰਹਿਣ ਕੇ ਆਉਣ ਜਾ ਰਿਹਾ ਮਿੱਤਰਾ, ਧਨ ਜੋਬਨ ਸੋਚਿਤ। ਚੌਥੇ ਪਹਿਰੇ ਰਹਿਣ ਕੇ ਆਉਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ। ਇਕੱਲੇ ਇਕੱਲੇ ਪਹਿਰ ਦਾ ਸਾਧ ਸੰਗਤ ਜੀ ਜ਼ਿਕਰ ਕਰਕੇ ਮਹਾਰਾਜ ਨੇ ਉਪਦੇਸ਼ ਦੇ ਦਿੱਤਾ, ਥਿੱਤਾਂ ਦਾ, ਮਹੀਨਿਆਂ ਦਾ, ਫਿਰ ਦਿਨਾਂ ਦਾ। 7 ਦਿਨ ਨੇ ਹਫ਼ਤੇ ਦੇ, ਹਰ ਦਿਨ ਦਾ ਜ਼ਿਕਰ ਕਰਕੇ ਮਹਾਰਾਜ ਨੇ ਸਾਧ ਸੰਗਤ ਜੀ ਕਿਸੇ ਤਰ੍ਹਾਂ ਰੱਬ ਚੇਤੇ ਆਵੇ, ਤੁਹਾਨੂੰ ਦਿਨ ਦੀ ਪ੍ਰਾਰੰਭਤਾ ਹੋਈ। ਅੱਜ ਕੀ ਦਿਨ ਆ ਜੀ? ਅੱਜ ਬੁੱਧਵਾਰ ਆ। ਮਹਾਰਾਜ ਕਹਿੰਦੇ ਬੁੱਧਵਾਰ ਬੁੱਧ ਕਰੇ ਪ੍ਰਕਾਸ਼, ਕੱਲ ਨੂੰ ਕੀ ਹੈ? ਕੱਲ ਵੀਰਵਾਰ, ਵੀਰਵਾਰ ਵੀਰ ਭਰਮ ਭੁਲਾਏ, ਪਰਸੋਂ ਕੀ ਹੈ? ਸ਼ੁੱਕਰਵਾਰ, ਸ਼ੁੱਕਰਵਾਰ ਪ੍ਰਭ ਰਹਿਆ ਸਮਾਏ। ਅੱਗੇ ਕੀ ਆ ਗਿਆ? ਸ਼ਨੇਸ਼ਰਵਾਰ, ਸ਼ਨੇਸ਼ਰਵਾਰ ਸੌਣ ਫਾਸਤ ਵਿਚਾਰ। ਹਰ ਦਿਨ ਦਾ ਮਹਾਰਾਜ ਨੇ ਨਾਂ ਲੈ ਕੇ ਦੇਖ ਲਓ ਵੀ ਰੱਬ ਚੇਤੇ ਆਵੇ। ਗੁਰਮੁਖਾ ਤੈਨੂੰ ਜਿਹੜੇ ਦਿਨ, ਜਿਹੜਾ ਦਿਨ ਚੜਿਆ ਉਸ ਦਿਨ ਨਾਲ ਹੀ ਚੇਤੇ ਕਰ ਲਾ, ਜਿਹੜਾ ਪੈਰ ਚੜਦਾ ਉਸ ਪੈਰ ਨਾਲ ਚੇਤੇ ਕਰ, ਪੈਰ ਪੈਰ ਕਰਕੇ, ਘੜੀਆਂ ਕਰਕੇ, ਪਲਾਂ ਕਰਕੇ। ਮਹਾਰਾਜ ਨੇ ਉਪਦੇਸ਼ ਦੱਸਿਆ ਸਾਧ ਸੰਗਤ ਜੀ, ਸੋਮਵਾਰ ਸਸਤੇ ਅੰਮ੍ਰਿਤ ਧਰੈ, ਮੰਗਲਵਾਰੇ ਲੇ ਮਾਹੀਤ। ਸਤਿਗੁਰਾਂ ਨੇ ਤੇ ਅਪਾਰ ਕਿਰਪਾ ਕੀਤੀ ਹੈ। ਉਸੇ ਤਰ੍ਹਾਂ ਹੀ ਫਿਰ ਉਹ ਹੀ ਸਾਧ ਸੰਗਤ ਜੀ ਮਹਾਰਾਜ ਜੀ ਦਾ ਇਹ ਨਿਯਮ ਭਾਈ, ਉਹਨਾਂ ਨੇ ਮਹੀਨਿਆਂ ਦੁਆਰਾ ਵੀ ਉਪਦੇਸ਼ ਬਖਸ਼ਿਆ, ਤੇ ਅੱਜ ਹੈ ਸਾਧ ਸੰਗਤ ਜੀ ਸੰਗਰਾਮ ਸੰਗਤਾਂ ਮਨਾ ਰਹੀਆਂ ਕੱਤਕ ਦੇ ਮਹੀਨੇ ਦੀ, ਜਿਵੇਂ ਮਹਾਰਾਜ ਨੇ ਕਿਰਪਾ ਕੀਤੀ ਹੈ। ਆਓ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੋ ਜੋਗ।
ਜਿਹੜੇ 12ਵਾਂ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ, ਉਹਨਾਂ ਦੀ ਇਹ 9ਵੀਂ ਪੌੜੀ ਆ, ਕੱਤਕ ਦੇ ਮਹੀਨੇ ਦਾ ਜਿਹੜਾ ਉਪਦੇਸ਼ ਦਿੱਤਾ। ਕਿਉਂਕਿ 14 ਪੌੜੀਆਂ ਨੇ ਉਸ ਬਾਜ ਰਾਗ ਵਾਲੇ 12ਵਾਂ ਦੀਆਂ, 12ਵਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਚਾਰੇ ਹੋਏ ਨੇ, 12ਵਾਂ ਕਲਗੀਧਰ ਪਾਤਸ਼ਾਹ ਜੀ ਦੇ ਵਿਚਾਰੇ ਵੀ ਨੇ, ਤੇ 12ਵਾਂ ਸਾਧ ਸੰਗਤ ਜੀ ਹੋਰ ਪੁਰਾਤਨ ਕਈਆਂ ਕਵੀਆਂ ਦੇ ਉਚਾਰਨ ਕੀਤੇ ਵੀ ਹਨ। ਪਰ ਜਿਹੜੇ ਮਹਾਰਾਜ ਨੇ 12ਵਾਂ ਉਚਾਰਨ ਕੀਤੇ, ਇਸ ਵਿੱਚ ਪਰਮੇਸ਼ਰ ਦੀ ਸਾਧ ਸੰਗਤ ਜੀ ਸਾਰੀ ਵਡਿਆਈ ਕੀਤੀ ਆ। ਉਵੇਂ ਪਹਿਲੇ 12ਵਾਂ ਚ ਜਿਹੜੇ ਵਿਦਵਾਨ ਲਿਖਦੇ ਸਨ, ਉਹਨਾਂ ਚ ਸਿਰਫ ਰੁੱਤਾਂ ਦਾ ਜ਼ਿਕਰ ਕੀਤਾ ਜਾਂਦਾ ਸੀ, ਮਹਾਰਾਜ ਨੇ ਸਾਰਾ ਜ਼ਿਕਰ ਪਰਮੇਸ਼ਰ ਦਾ ਹੀ ਕੀਤਾ। ਫਿਰ ਇਸ 12ਵਾਂ ਦੀ ਸਾਧ ਸੰਗਤ ਜੀ ਕੁਝ ਉਥਾਨਕਾ, ਉਥਾਨਕਾ ਦਾ ਅਰਥ ਹੁੰਦਾ ਵਿਆਖਿਆ, ਭੂਮਿਕਾ, ਕਿਸੇ ਵੀ ਪ੍ਰਸੰਗ ਨੂੰ ਉਠਾਉਣ ਤੋਂ ਪਹਿਲਾਂ ਉਹਦੇ ਬਾਰੇ ਕੀਤੀ ਗਈ ਵਿਆਖਿਆ ਨੂੰ ਕਹਿੰਦੇ ਉਥਾਨਕਾ। ਉਥਾਨਕਾ ਦਾ ਅਰਥ, ਇਹਨੂੰ ਇੱਕ ਭਾਸ਼ਾ ਵਿੱਚ ਸਾਧ ਸੰਗਤ ਜੀ ਦਿਵਾਚਾ ਵੀ ਕਹਿੰਦੇ ਆ, ਤਹਿਮੀਦ ਵੀ ਕਹਿੰਦੇ ਇਹਨੂੰ ਇੱਕ ਭਾਸ਼ਾ ਵਿੱਚ ਕਹਿੰਦੇ ਨੇ। ਜਦੋਂ ਕੋਈ ਪ੍ਰਸੰਗ ਆਪਾਂ ਉਠਾਉਣਾ ਸ਼ੁਰੂ ਕਰਨਾ, ਉਹਦੇ ਤੋਂ ਪਹਿਲਾਂ ਉਹਦੀ ਵਿਆਖਿਆ ਕੀਤੀ ਜਾਵੇ ਜਾਂ ਜਿਹੜੀ ਉਹਦੇ ਦੁਆਰੇ ਭੂਮਿਕਾ ਬੰਨੀ ਗਈ, ਜਿਹੜਾ ਦਿਬਾਚਾ ਜਿਹੜੀ ਤਹਿਮੀਦ ਆ ਉਹਨੂੰ ਆਖੀਦਾ ਉਥਾਨਕਾ। ਤੇ ਗੁਰਮਤ ਵਿੱਚ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਸ਼ਬਦ ਜਿਹੜੇ ਨੇ ਸਾਰੇ ਸ਼ਬਦਾਂ ਦੀ ਜਾਂ ਫਿਰ ਜਿਹੜੀਆਂ ਜਿੰਨੀਆਂ ਵੱਡੀਆਂ ਬਾਣੀਆਂ ਨੇ ਸੁਖਣੀ ਸਾਹਿਬ, ਆਸਾ ਦੀ ਵਾਰ, ਇਸੇ ਤਰ੍ਹਾਂ ਆਨੰਦ ਸਾਹਿਬ, ਜਪਜੀ ਸਾਹਿਬ, ਇਹਨਾਂ ਸਾਰੀਆਂ ਦੀ ਸਾਧ ਸੰਗਤ ਜੀ ਸਿੱਧ ਗੋਸ਼ਟ, ਦੱਖਣੀ ਓਅੰਕਾਰ, ਇਹਨਾਂ ਬਾਣੀਆਂ ਦੀ ਉਥਾਨਕਾ ਲਿਖੀ ਵਿਦਵਾਨਾਂ ਨੇ ਭਈ ਇਹ ਕਦੋਂ ਉਚਾਰੀਆਂ, ਮਹਾਰਾਜ ਉਸ ਵੇਲੇ ਕਿੱਥੇ ਸਨ, ਕਿਹੜਾ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਕਿਹਦੇ ਪ੍ਰਸਾਏ ਉਚਾਰਿਆ, ਜਿਵੇਂ ਆ ਸ਼ਬਦਾਂ ਦਾ ਸੂਹੀ ਰਾਗ ਦਾ ਸਾਧ ਸੰਗਤ ਜੀ ਸੂਹੀ ਮਹੱਲਾ ਪਹਿਲਾ, ਉਜਲ ਕਹਿਆ ਚਿਦਕਣਾ ਘੋਟਮ ਕਰੜੀ ਮਸ, ਧੋਤਿਆਂ ਜੂਠਣਾ ਉਤਰੇ ਜਿਸ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਇਸ ਸ਼ਬਦ ਦੀ ਉਥਾਨਕਾ ਵਿਦਵਾਨਾਂ ਨੇ ਉਦੋਂ ਲਿਖੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੱਜਣ ਠੱਗ ਨਾਲ ਮਿਲਾਪ ਹੋਇਆ। ਉਹਦੇ ਪ੍ਰਸਾਏ ਸਾਰਿਆਂ ਦਾ ਭਲਾ ਕਰਨ ਵਾਸਤੇ ਮਹਾਰਾਜ ਨੇ ਸਾਧ ਸੰਗਤ ਜੀ ਇਹ ਸ਼ਬਦ ਉਚਾਰਿਆ। ਸਿੱਧ ਗੋਸ਼ ਦੀ ਉਥਾਨਕਾ ਵਿਦਵਾਨਾਂ ਨੇ ਲਿਖੀ ਹੈ, ਜਿਹੜੀ ਸਿੱਧਾਂ ਨਾਲ ਸਵਾਲ ਜਵਾਬ ਮਹਾਰਾਜ ਦੇ ਹੋਏ, ਜੋ ਉਹਨਾਂ ਪ੍ਰਸ਼ਨ ਕੀਤੇ ਮਹਾਰਾਜ ਨੇ ਉੱਤਰ ਦਿੱਤੇ, ਉਹਦੀ ਉਥਾਨਕਾ ਸਾਧ ਸੰਗਤ ਜੀ ਸਿੱਧ ਗੋਸ਼ ਬਾਣੀ ਤੋਂ ਪਹਿਲਾਂ ਵਿਦਵਾਨਾਂ ਨੇ ਇਹ ਲਿਖੀ ਆ ਵੀ ਇਹ ਸਿੱਧਾਂ ਨਾਲ ਸਾਰੀ ਚਰਚਾ ਹੋਈ। ਇਸੇ ਤਰ੍ਹਾਂ ਸਾਧ ਸੰਗਤ ਜੀ ਹਰੇਕ ਬਾਣੀ ਦੀ ਕੋਈ ਨਾ ਕੋਈ ਉਥਾਨਕਾ, ਉਥਾਨਕਾ ਦਾ ਅਰਥ ਹੈ ਵੀ ਉਸ ਪ੍ਰਸੰਗ ਦੀ ਭੂਮਿਕਾ, ਉਹਦੀ ਵਿਆਖਿਆ, ਉਹਦਾ ਦਿਬਾਚਾ, ਉਹਦੀ ਤਹਿਮੀਦ, ਵੀ ਇਹ ਸ਼ਬਦ ਮਹਾਰਾਜ ਨੇ ਕਿੱਥੇ ਤੇ ਕਿਵੇਂ ਉਚਾਰਿਆ। ਇਸੇ ਤਰ੍ਹਾਂ ਬਾਰਾਂਮਾਂਹ ਦੀ ਵੀ ਇੱਕ ਉਥਾਨਕਾ ਵਿਦਵਾਨਾਂ ਲਿਖੀ ਆ। ਉਹ ਕਹਿੰਦੇ ਨੇ ਬਾਰਾਂਮਾਂਹ ਜਦੋਂ ਕਿ ਪਹਿਲਾਂ ਹੈ ਤੁਖਾਰੀ ਰਾਗ ਦੇ ਬਾਰਾਂਮਾਂਹ, ਫਿਰ ਦੂਜੇ ਉਚਾਰਨ ਦਾ ਕੋਈ ਕਾਰਨ ਸੀ, ਉਹ ਕਾਰਨ ਬਣਿਆ ਸਾਧ ਸੰਗਤ ਜੀ ਵੀ ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਸੁਖਣੀ ਸਾਹਿਬ ਉਚਾਰਿਆ, ਕਿਰਪਾ ਕੀਤੀ ਹੈ, ਸਰਲ ਭਾਸ਼ਾ ਵਿੱਚ ਆ, ਸਾਰਿਆਂ ਦੀ ਸਮਝ ਵਿੱਚ ਆਉਂਦਾ, ਅਰਥ ਕਰਨੇ ਸੁਣਨੇ ਸੌਖੇ, ਸਮਝ ਵਿੱਚ ਉਹਨਾਂ ਦੇ ਅਰਥ ਆਉਣੇ ਸੌਖੇ, ਇਵੇਂ ਹੀ ਕਿਰਪਾ ਕਰੋ ਤੁਸੀਂ ਬਾਰਾਂਮਾਂਹ ਵਿੱਚ ਉਚਾਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹਨਾਂ ਸ਼੍ਰੋਮਣੀ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਇਹ ਕਿਰਪਾ ਕੀਤੀ। ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਫਿਰ ਇਹ ਮਾਝ ਰਾਗ ਵਾਲੇ ਬਾਰਾਂਮਾਂਹ ਉਚਾਰਨ ਕੀਤੇ ਹਨ। ਇਹਨਾਂ ਬਾਰਾਂਮਾਂਹ ਦੀਆਂ ਸਾਧ ਸੰਗਤ ਜੀ 14 ਪੌੜੀਆਂ ਨੇ ਤੇ ਪਹਿਲੀ ਪੌੜੀ ਆ ਮੰਗਲਾਚਰਨ ਦੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਰਮ ਸਾਧ ਸੰਗਤ ਜੀ ਰਾਤ ਬੇਨਤੀ ਕੀਤੀ ਸੀ, ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ, ਮਨ ਕਰਕੇ, ਸਰੀਰ ਕਰਕੇ ਤੇ ਬਚਨਾ ਕਰਕੇ। ਇਹ ਤਿੰਨੇ ਤਰੀਕਿਆਂ ਨਾਲ ਕੀਤਾ ਹੋਇਆ ਸਾਧ ਸੰਗਤ ਜੀ ਜਿਹੜਾ ਕਰਮ ਆ ਉਹਨੂੰ ਸਮੁੱਚੇ ਰੂਪ ਚ ਆਪਾਂ ਕਹਿੰਦੇ ਕਰਮ ਤੇ ਆਪਣੇ ਕੀਤੇ ਕਰਮਾਂ ਕਰਕੇ ਬੰਦਾ ਰੱਬ ਦੇ ਨੇੜੇ ਹੁੰਦਾ, ਆਪਣੇ ਹੀ ਕੀਤੇ ਕਰਮਾਂ ਕਰਕੇ ਸਾਧ ਸੰਗਤ ਜੀ ਉਹਦੇ ਤੋਂ ਦੂਰ ਜਾਂਦਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਹਾਰਾਜ ਆਪਣੇ ਕੀਤੇ ਕਰਮਾਂ ਕਰਕੇ ਅਸੀਂ ਵਿਛੜ ਗਏ ਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਤੇ ਮਿਲ ਨੀ ਆਪਣੇ ਕੀਤੇ ਕਰਮਾਂ ਸਦਕਾ ਸਕਦੇ, ਹਾਂ ਮਿਲਾਂਗੇ ਕਰਮਾਂ ਕਰਕੇ, ਪਰ ਉਹਦੇ ਚ ਤੇਰੀ ਕਿਰਪਾ ਮਿਲੇ ਆਣ ਕੇ, ਤਾਂ ਤੂੰ ਕਿਰਪਾ ਕਰ, ਅਸੀਂ ਸ਼ੁਭ ਕਰਮ ਕਰੀਏ, ਉਹ ਕਰਮ ਕਰੀਏ ਜਿਹੜੇ ਤੇਰੇ ਨੇੜੇ ਲੈ ਕੇ ਜਾਣ। ਵਿਛੜੇ ਕਰਮਾਂ ਕਰਕੇ ਆ, ਮਿਲਾਂਗੇ ਤੇਰੀ ਕਿਰਪਾ ਕਰਕੇ, ਤੇ ਸਾਧਨ ਵਿੱਚ ਕਰਮ ਹੀ ਬਣਨਗੇ, ਪਰ ਉਹ ਤੇਰੀ ਕਿਰਪਾ ਨਾਲ ਕੀਤੇ ਕਰਮ ਹੋਣਗੇ। ਇਸ ਕਰਕੇ ਤੂੰ ਕਿਰਪਾ ਕਰ, ਜਿਸ ਕਰਕੇ ਸਾਡਾ ਤੇਰੇ ਨਾਲ ਮਿਲਾਪ ਹੋ ਜਾਏ। ਇਹ ਸਾਧ ਸੰਗਤ ਜੀ ਪਹਿਲੀ ਮੰਗਲਾਚਰਨ ਦੀ ਪੌੜੀ ਹੈ। ਤੇ ਉਦੋਂ ਅੱਗੇ ਫਿਰ ਮਹੀਨਿਆਂ ਦਾ ਉਪਦੇਸ਼ ਸ਼ੁਰੂ ਹੁੰਦਾ, ਚੇਤ ਗੋਵਿੰਦ ਰਾਧੀਏ ਹੋਵੇ ਆਨੰਦ ਘਣਾ। ਇਹ 6 ਹਿੱਸਿਆਂ ਵਿੱਚ ਇਸ ਉਪਦੇਸ਼ ਨੂੰ ਵਿਦਵਾਨਾਂ ਨੇ ਵੰਡਿਆ, ਕਹਿੰਦੇ ਨੇ ਉਪਦੇਸ਼ਾਤਮਕ ਵੀ ਸਾਧ ਸੰਗਤ ਜੀ ਇਹ ਹੈ, ਇਸੇ ਤਰ੍ਹਾਂ ਪ੍ਰੇਮਾਤਮਕ ਵੀ ਹੈ, ਅਸੁਨ ਪ੍ਰੇਮ ਮਾਹੜਾ ਕਿਉਂ ਮਿਲ ਗਿਆ ਹਰ ਜਾਏ, ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਵਿਯੋਗਾਤਮਕ ਵੀ ਹੈ। ਇਹ ਜਿਵੇਂ ਇਹੀ ਪੌੜੀ ਆ ਜਾਣੀ ਹੈ, ਕੱਤਕ ਕਰਮ ਕਮਾਉਣੇ ਦੋਸ਼ ਨ ਕਾਹੂ ਯੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਇਹ ਵਿਯੋਗ ਦਾ ਵੀ ਥੋੜਾ ਜਿਹਾ ਜ਼ਿਕਰ ਹੈ। ਇਉਂ ਇਹ 12 ਦੇ ਉਪਦੇਸ਼ ਨੂੰ ਵਿਦਵਾਨਾਂ ਨੇ 6 ਹਿੱਸਿਆਂ ਚ ਵੰਡਿਆ, ਵੀ ਇਹਦੇ ਵਿੱਚੋਂ ਸਾਰੇ ਤਰ੍ਹਾਂ ਦਾ ਹੀ ਉਪਦੇਸ਼ ਤੁਹਾਨੂੰ ਮਿਲੇਗਾ, ਪ੍ਰੇਮ ਦਾ ਵੀ, ਵਿਛੋੜੇ ਦਾ ਵੀ, ਮਿਲਾਪ ਦਾ ਵੀ, ਕਰਮਾਂ ਦੀ ਗਤੀ ਦਾ ਵੀ, ਤੇ ਉਪਦੇਸ਼ ਦਾ ਵੀ, ਸਾਰਾ ਕੁਝ ਇਹਦੇ ਵਿੱਚੋਂ ਸਾਧ ਸੰਗਤ ਜੀ ਪ੍ਰਾਪਤ ਹੋਣਾ। ਫਿਰ ਇਹ 12 ਪੌੜੀਆਂ 12 ਮਹੀਨਿਆਂ ਦੀਆਂ ਉਚਾਰ ਕੇ, ਇੱਕ ਪੌੜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਲਾਦੇਸ਼ ਦੀ ਉਚਾਰਨ ਕੀਤੀ ਹੈ। ਜੇ ਇਸ ਉਪਦੇਸ਼ ਅਨੁਸਾਰ ਤੁਸੀਂ ਚੱਲੋਗੇ, ਜਿਹੜਾ 12 ਮਹੀਨਿਆਂ ਚ ਦਿੱਤਾ ਗੁਰਮੁਖੋ, ਫਿਰ ਪ੍ਰਾਪਤੀ ਕੀ ਹੈ, ਹਜ਼ੂਰ ਨੇ ਕਿਰਪਾ ਕਰਕੇ ਨਾਲ ਹੀ ਦੱਸ ਦਿੱਤਾ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਇਹ ਆ ਫਲ, ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਧਿਆਇਆ ਉਹਨਾਂ ਦੇ ਕਾਰਜ ਸਾਧ ਸੰਗਤ ਜੀ ਪਰਮਾਤਮਾ ਆਪ ਸਵਾਰ ਦਿੰਦਾ। ਕਿਉਂਕਿ 12 ਪੌੜੀਆਂ ਵਿੱਚ ਜਿਹੜਾ ਉਪਦੇਸ਼ ਆ ਸਾਧ ਸੰਗਤ ਜੀ, ਅਸਲ ਵਿੱਚ 12 ਸਬਜੈਕਟ ਨੇ, 12 ਤਰ੍ਹਾਂ ਦੀ ਭੂਮਿਕਾ, 12 ਸਾਧ ਸੰਗਤ ਜੀ ਤੁਸੀਂ ਕਹਿ ਲਓ ਅਧਿਆਏ ਨੇ ਮਨੁੱਖ ਦੇ ਜੀਵਨ ਦੇ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਵਾਚਣਾ। ਇਸ ਕਰਕੇ ਵੀ ਇਹ 12 ਮਹੀਨੇ ਨੇ ਸਾਲ ਦੇ, ਤੇ ਸਾਰੇ ਸਾਲ ਦੇ ਸਾਰੇ ਜੀਵਨ ਨੂੰ ਸਫਲਾ ਕਰਨ ਵਾਸਤੇ ਮਹਾਰਾਜ ਨੇ 12 ਪੌੜੀਆਂ ਉਚਾਰ ਦਿੱਤੀਆਂ। ਇਹ ਸਮਝ ਲਓ 12 ਸਬਜੈਕਟ ਹੈ ਜਿਨ੍ਹਾਂ ਦੇ ਵਿੱਚ ਦੀ ਜੀਵਨ ਲੰਘਣਾ ਹਰ ਸਾਲ, ਇਸ ਲਈ ਆਪਾਂ ਨੂੰ ਚੇਤੇ ਹੋਣਾ ਚਾਹੀਦਾ।
ਹਰ ਮਹੀਨੇ ਦਾ ਉਪਦੇਸ਼ ਬੰਦੇ ਨੂੰ ਕੰਠ ਹੀ ਹੋਵੇ, ਚੇਤੇ ਹੀ ਹੋਵੇ, ਜਿਹੜੇ ਮਹੀਨੇ ਦੀ ਪ੍ਰਾਰੰਭਤਾ ਤੇ ਜਿਹੜਾ ਮਹੀਨਾ ਚੱਲਦਾ ਪਤਾ ਹੋਵੇ, ਇਹਨੂੰ ਮੈਂ ਸਫਲਾ ਕਿਵੇਂ ਕਰਨਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੇ। ਫਿਰ ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ 12ਵਾਂ ਉਚਾਰਨ ਕੀਤੇ, ਜਿੱਥੇ ਸੰਗਮਰਮਰ ਦਾ ਮੰਜੀ ਸਾਹਿਬ ਬਣਿਆ, ਜਿੱਥੇ ਮੰਜੀ ਸਾਹਿਬ ਦੀਵਾਨ ਹਾਲ ਚ ਕਥਾ ਹੁੰਦੀ ਹੈ, ਉਹਦੇ ਜਦੋਂ ਆਪਾਂ ਅੰਦਰ ਵੜਨ ਲੱਗਦੇ ਤੇ ਸੱਜੇ ਪਾਸੇ ਤੁਸੀਂ ਝਾਤੀ ਮਾਰਿਓ, ਸਾਧ ਸੰਗਤ ਜੀ ਉਹ ਜਗ੍ਹਾ ਬਣੀ ਹੋਈ ਹੈ, ਤੇ ਉੱਥੇ ਇਤਿਹਾਸ ਦੇਖਿਆ ਭਾਈ ਇੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ 12ਵਾਂ ਉਚਾਰਨ ਕੀਤੇ ਸਨ, ਬਾਬਾ ਬੁੱਢਾ ਜੀ ਦੀ ਭਾਈ ਗੁਰਦਾਸ ਜੀ ਦੀ ਬੇਨਤੀ ਮੰਨ ਕੇ। ਤੇ ਉੱਥੇ ਲਿਖਿਆ ਉਹੀ ਸਾਧ ਸੰਗਤ ਜੀ ਉਥਾਨਕਾ ਲਿਖੀ ਹੈ ਵਿਦਵਾਨਾਂ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਿਵੇਂ ਕਿਰਪਾ ਕੀਤੀ, ਆਓ ਸ਼ਰਧਾ ਭਾਵਨਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪੁੱਤਰ ਉਪਦੇਸ਼ ਆਪਾਂ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗਾ।
ਕਤਕ ਦੇ ਮਹੀਨੇ ਦੁਆਰਾ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਗੁਰਮੁਖੋ, ਬੰਦਾ ਕੋਈ ਨਾ ਕੋਈ ਕਰਮ ਤੇ ਕਰਦਾ ਹੀ ਹੈ ਨਾ ਹਰ ਵੇਲੇ। ਬੰਦੇ ਦੇ ਸਰੀਰ ਦੁਆਰਾ, ਮਨ ਦੁਆਰਾ ਤੇ ਬਚਨਾਂ ਦੁਆਰਾ ਕੀਤੀ ਹੋਈ ਸਾਧ ਸੰਗਤ ਜੀ ਹਰੇਕ ਜਿਹੜੀ ਹਰਕਤ ਆ ਉਹ ਕਰਮ ਬਣ ਜਾਂਦੀ। ਕਹਿੰਦੇ ਨੇ ਕਰਮ ਕੀਤੇ ਤੂੰ ਆਪ, ਤੇ ਤੈਨੂੰ ਉਹਨਾਂ ਕੀਤੇ ਕਰਮਾਂ ਦਾ ਫਲ ਵੀ ਤੇ ਆਪ ਨੂੰ ਭੋਗਣਾ ਪੈਣਾ, ਕਿਉਂਕਿ ਹਰ ਕਰਮ ਦਾ ਹੀ ਫਲ ਆ ਸਾਧ ਸੰਗਤ ਜੀ, ਚੰਗੇ ਦਾ ਵੀ ਮੰਦੇ ਦਾ ਵੀ। ਹੁਣ ਕਹਿੰਦੇ ਨੇ ਜੇ ਕਰਮ ਮੰਦੇ ਕੀਤੇ ਆ ਤੇ ਉਹਦਾ ਫਲ ਆ ਦੁੱਖ, ਕਰਮ ਚੰਗੇ ਕੀਤੇ ਤੇ ਉਹਦਾ ਫਲ ਆ ਸੁੱਖ। ਜੇ ਦੁੱਖ ਮਿਲ ਗਿਆ ਤੇ ਬੰਦਾ ਦੋਸ਼ ਸਾਧ ਸੰਗਤ ਜੀ ਕਦੀ ਕਿਸੇ ਨੂੰ ਦਿੰਦਾ ਕਦੀ ਕਿਸੇ ਨੂੰ, ਜੇ ਬੰਦਾ ਬੰਦੇ ਨੂੰ ਦੋਸ਼ ਨਾ ਦੇਵੇ ਤੇ ਰੱਬ ਨੂੰ ਦੋਸ਼ ਦੇਵੇਗਾ ਭਈ ਉਹਨੇ ਮੈਨੂੰ ਦੁੱਖ ਦਿੱਤਾ। ਇਹ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਤੂੰ ਆਪਣੇ ਕਰਮਾਂ ਦੀ ਵਿਚਾਰ ਕਰ, ਦੋਸ਼ ਪ੍ਰਮਾਤਮਾ ਨੂੰ ਨਾ ਦੇ। ਤੈਨੂੰ ਵਿਚਾਰਨਾ ਚਾਹੀਦਾ ਸੀ ਵੀ ਤੂੰ ਵਿਹਤ ਕਰਮ ਕਰਨੇ ਆ ਕਿ ਅਵਿਹਤ ਕਰਮ, ਕਿਉਂਕਿ ਕਰਮ ਜਿਹੜੇ ਸਾਧ ਸੰਗਤ ਜੀ ਦੋ ਤਰ੍ਹਾਂ ਦੇ ਨੇ, ਇੱਕ ਵਿਹਤ ਕਰਮ ਇੱਕ ਅਵਿਹਤ ਕਰਮ। ਵਿਹਤ ਕਰਮ ਉਹਨਾਂ ਨੂੰ ਕਹਿੰਦੇ ਆ ਜਿਹੜੇ ਮਹਾਰਾਜ ਨੇ ਕਰਨ ਦੀ ਆਗਿਆ ਬਖਸ਼ੀ ਆ, ਤੇ ਅਵਿਹਤ ਕਰਮ ਉਹਨੇ ਜਿਹਨਾਂ ਤੋਂ ਮਹਾਰਾਜ ਨੇ ਮਨਾ ਕੀਤਾ ਵੀ ਇਹ ਨਹੀਂ ਕਰਨੇ। ਵਿਹਤ ਕਰਮ ਅੱਗੇ ਚਾਰ ਤਰ੍ਹਾਂ ਦੇ ਆ, ਫਿਰ ਉਹਨਾਂ ਵਿੱਚ ਆ ਨਿਤ ਕਰਮ, ਨਿਮਿਤ ਕਰਮ, ਕਾਮਯ ਕਰਮ ਤੇ ਪ੍ਰਾਸ਼ਚਿਤ ਕਰਮ। ਪ੍ਰਾਸ਼ਚਿਤ ਕਰਮ ਅੱਗਿਓਂ ਫਿਰ ਦੋ ਤਰ੍ਹਾਂ ਦਾ, ਵਿਹਤ ਕਰਮ ਚਾਰ ਤਰ੍ਹਾਂ ਦਾ, ਨਿਤ ਕਰਮ, ਨਿਮਿਤ ਕਰਮ। ਨਿਤ ਕਰਮ ਉਹ ਜਿਵੇਂ ਆਪਾਂ ਰੋਜ਼ ਕਰਦੇ ਹਾਂ, ਸਵੇਰੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਇਹ ਸਾਡਾ ਨਿਤ ਕਰਮ ਆ। ਨਿਮਿਤ ਕਰਮ ਹੈ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਕਿਸੇ ਦੇ ਨਿਮਿਤ, ਜਿਵੇਂ ਕੋਈ ਗੁਰਪੁਰਬ ਆ ਗਿਆ, ਆਹ 300 ਸਾਲਾ ਆ ਗਿਆ, ਬਹੁਤ ਵੱਡਾ ਪੁਰਬ ਆ, ਇਹਦੇ ਤੇ ਗੁਰੂ ਕੇ ਸਿੱਖਾਂ ਨੇ ਕਈਆਂ ਨੇ ਸਹਿਜ ਪਾਠ ਆਰੰਭ ਕਰ ਲਿਆ ਵੀ 300 ਸਾਲੇ ਦੇ ਸੰਬੰਧ ਚ ਇੱਕ ਸਹਿਜ ਪਾਠ ਕਰ ਲੈਂਦੇ ਆ, ਇਹ ਇਸ 300 ਸਾਲੇ ਦੇ ਪੁਰਬ ਦੇ ਨਿਮਿਤ ਹੋ ਗਿਆ। ਉਵੇਂ ਉਹ ਰੋਜ਼ ਇਸ਼ਨਾਨ ਕਰਕੇ ਨਿਤਨੇਮ ਕਰਦੇ ਆ, ਬਾਣੀ ਪੜ੍ਹਦੇ ਆਪਣੀ, ਪਰ ਇਹਦੇ ਨਿਮਿਤ ਕਰ ਦਿੱਤਾ। ਚਲੋ ਜੀ 300 ਸਾਲਾ ਮਹਾਰਾਜ ਦਾ ਬਹੁਤ ਵੱਡਾ ਪੁਰਬ ਆ ਰਿਹਾ, ਇੱਕ ਸਹਿਜ ਪਾਠ ਕਰ ਲਈਏ ਜਾਂ ਕਰਵਾ ਲਈਏ ਜਾਂ ਸੁਣ ਲਈਏ, ਉਹ ਨਿਮਿਤ ਕਰਮ ਹੋ ਗਿਆ। ਸਿਰਫ ਪੁਰਬ ਵਾਸਤੇ ਕੀਤਾ ਗਿਆ, ਵੱਡਾ ਪੁਰਬ ਆ ਤੇ ਵੱਧ ਬਾਣੀ ਪੜ੍ਹ ਲਈ ਆ, ਵੱਡਾ ਉਦਮ ਕਰ ਲਿਆ, ਉਹ ਨਿਮਿਤ ਕਰਮ। ਫਿਰ ਅੱਗਿਓਂ ਸਾਧ ਸੰਗਤ ਜੀ ਹੈ ਕਾਮਯ ਕਰਮ। ਕਹਿੰਦੇ ਨੇ ਕਿਸੇ ਵਿਸ਼ੇਸ਼ ਕਾਮਨਾ ਨੂੰ ਮੁੱਖ ਰੱਖ ਕੇ ਕੋਈ ਕਰਮ ਕੀਤਾ ਜਾਏ, ਕੋਈ ਮਹਾਰਾਜ ਤੋਂ ਕੋਈ ਐਸੀ ਦਾਤ, ਮਹਾਰਾਜ ਦੀ ਪੁੱਤਰ ਦੀ ਦਾਤ ਬਖਸ਼ੋ ਜੀ, ਤੁਸੀਂ ਤੰਦਰੁਸਤੀ ਦੀ ਦਾਤ ਬਖਸ਼ੋ, ਇਹ ਮਨ ਦੀ ਕਾਮਨਾ, ਉਹਦੇ ਵਾਸਤੇ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਕੋਈ ਲੰਗਰਾਂ ਦੀ ਸੇਵਾ ਕਰ ਲਈ, ਕੋਈ ਬਾਣੀ ਪੜ੍ਹ ਲਈ, ਕੋਈ ਅਰਦਾਸ ਕਰਵਾ ਲਈ, ਉਹਨੂੰ ਕਹਿੰਦੇ ਕਾਮਯ ਕਰਮ। ਫਿਰ ਚੌਥਾ ਹੈ ਪ੍ਰਾਸ਼ਚਿਤ ਕਰਮ। ਕਿਸੇ ਤਰ੍ਹਾਂ ਸਾਧ ਸੰਗਤ ਜੀ ਕੋਈ ਭੁੱਲ ਹੋ ਜਾਵੇ ਤੇ ਉਸ ਭੁੱਲ ਦੀ ਖਿਮਾ ਵਾਸਤੇ ਜਿਹੜਾ ਕਰਮ ਕਰਨਾ, ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਆ। ਪ੍ਰਾਸ਼ਚਿਤ ਕਰਮ ਅੱਗੇ ਦੋ ਤਰ੍ਹਾਂ ਦੇ, ਇੱਕ ਸਧਾਰਨ ਤੇ ਇੱਕ ਅਸਧਾਰਨ। ਸਧਾਰਨ ਪ੍ਰਾਸ਼ਚਿਤ ਕਰਮ ਸਾਧ ਸੰਗਤ ਜੀ ਉਹ ਸੁਤੇ ਸਿੱਧ ਮਹਾਰਾਜ ਤੋਂ ਮਾਫ਼ੀ ਮੰਗਣੀ, ਕੋਈ ਵੀ ਕਰਮ ਕਰਨਾ ਤੇ ਆਖਣਾ ਮਹਾਰਾਜ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦਿਓ ਜੀ। ਤੇ ਅਸਧਾਰਨ ਪ੍ਰਾਸ਼ਚਿਤ ਕਰਮ ਉਹ ਹੈ ਜਿਵੇਂ ਕੋਈ ਸਾਧ ਸੰਗਤ ਜੀ ਕ੍ਰਹਿਤ ਹੋ ਜਾਂਦੀ ਆਪਣੇ ਕੋਲੋਂ ਤੇ ਫਿਰ ਪੰਜਾਂ ਪਿਆਰਿਆਂ ਕੋਲੇ ਜਾਣਾ ਪੈਂਦਾ, ਵੀ ਇਹ ਅਸਧਾਰਨ ਪ੍ਰਾਸ਼ਚਿਤ ਕਰਮ ਆ, ਵਿਸ਼ੇਸ਼ ਕਰਕੇ ਵੱਡਾ ਪਾਪ ਹੋਇਆ ਤੇ ਹੁਣ ਵਿਸ਼ੇਸ਼ ਕਰਕੇ ਜਾ ਕੇ ਮਾਫ਼ੀ ਮੰਗਣੀ ਪੈਣੀ ਹੈ। ਉਵੇਂ ਛੋਟੀ ਛੋਟੀ ਭੁੱਲ, ਪਤਾ ਨੀ ਹੁੰਦਾ ਸਾਸ ਸਾਸ ਸੰਭੂਲਣ ਹਾਰੇ, ਤੁਮ ਸਮਰੱਥ ਗਣਿਤ ਅਪਾਰੇ, ਏਦਾਂ ਕੋਈ ਹੋਈ ਤੇ ਉਹਦੀ ਰੋਜ਼ ਹੀ ਮਾਫ਼ੀ ਮੰਗਦਾ ਬੰਦਾ, ਉਹ ਪ੍ਰਾਸ਼ਚਿਤ ਕਰਮ ਆ। ਨਾਲ ਦੀ ਨਾਲ ਹੀ ਕਰ ਲੈਣਾ ਅਰਦਾਸ ਕਰਨੀ, ਮਹਾਰਾਜ ਦੇ ਅੱਗੇ ਝੋਲੀ ਅੱਡਣੀ, ਮਹਾਰਾਜ ਭੁੱਲਾਂ ਚੁੱਕਾਂ ਨਾ ਸਾਡੀਆਂ ਚਿਤਾਰਨੀਆਂ। ਤੇ ਇੱਕ ਸਾਧ ਸੰਗਤ ਜੀ ਅਸਧਾਰਨ ਪ੍ਰਾਸ਼ਚਿਤ ਕਰਮ ਆ, ਜਿਹੜਾ ਵਿਸ਼ੇਸ਼ ਕਰਕੇ ਵੱਡਾ ਕੁਝ ਹੋ ਗਿਆ ਤੇ ਵਿਸ਼ੇਸ਼ ਕਰਕੇ ਵੱਡੀ ਮਾਫ਼ੀ ਉਹਦੀ ਮੰਗਣੀ ਜਾ ਕੇ, ਉਹਨੂੰ ਕਹਿੰਦੇ ਨੇ ਅਸਧਾਰਨ ਪ੍ਰਾਸ਼ਚਿਤ ਕਰਮ। ਇਹ ਵਿਹਤ ਕਰਮਾਂ ਚ ਆਉਂਦਾ ਸਾਰਾ ਕੁਝ ਜੋ ਆਪਾਂ ਕਰਨਾ, ਨਿਤ ਕਰਮ ਵੀ ਕਰਨੇ ਆ, ਨਿਮਿਤ ਕਰਮ ਵੀ ਕਰਨੇ ਆ, ਕਾਮਯ ਕਰਮ ਵੀ ਕਰਨੇ ਆ, ਪ੍ਰਾਸ਼ਚਿਤ ਕਰਮ ਵੀ ਕਰਨਾ, ਇਹਨੂੰ ਕਰਨ ਦੀ ਮਹਾਰਾਜ ਨੇ ਆਗਿਆ ਦਿੱਤੀ, ਇਹ ਵਿਹਤ ਕਰਮ ਆ। ਤੇ ਪਰ ਹੁਣ ਬੰਦਾ ਇਹ ਚਾਰੇ ਹੀ ਨਾ ਕਰੇ, ਨਾ ਤਾਂ ਨਿਤ ਕਰਮ ਕਰੇ ਇਸ਼ਨਾਨ ਕਰਕੇ ਨਿਤਨੇਮ ਕਰਨਾ, ਨਾ ਨਿਮਿਤ ਕਰਮ ਕਰੇ ਵੀ ਚਲੋ ਗੁਰਪੁਰਬ ਵੱਡਾ ਆ ਗਿਆ ਸਹਿਜ ਪਾਠ ਕਰ ਲਈਏ ਜਾਂ ਲੰਗਰਾਂ ਦੀ ਸੇਵਾ ਜਾਂ ਕੋਈ, ਉਹ ਵੀ ਨੀ ਕਰਨਾ, ਪ੍ਰਾਸ਼ਚਿਤ ਕਰਮ ਵੀ ਨੀ ਕਰਨਾ ਮਹਾਰਾਜ ਦੇ ਚਰਨ ਲਏ, ਨਾ ਕਰਮ ਕੀਤੇ ਹੀ ਸਾਰੇ ਅਵਿਹਤ ਜਿਹਨਾਂ ਤੋਂ ਮਹਾਰਾਜ ਨੇ ਮਨਾ ਕੀਤਾ, ਤੇ ਫਿਰ ਉਹਨਾਂ ਦਾ ਫਲ ਸਾਧ ਸੰਗਤ ਜੀ ਉਦਾਂ ਦਾ ਹੀ ਮਿਲਣਾ। ਜੇ ਅਵਿਹਤ ਕਰਮ ਕੀਤੇ ਤੇ ਹੁਣ ਫਲ ਤੈਨੂੰ ਭੋਗਣਾ ਪੈ ਗਿਆ, ਤੇ ਮਹਾਰਾਜ ਕਹਿੰਦੇ ਫਿਰ ਦੋਸ਼ ਨਾ ਕਿਸੇ ਨੂੰ ਦੇ, ਕਿਉਂਕਿ ਕਰਮ ਤੂੰ ਆਪ ਕੀਤੇ ਹੈ। ਤੇ ਹੁਣ ਫਲ ਤੈਨੂੰ ਹੀ ਭੋਗਣਾ ਪੈਣਾ। ਬਹੁਤ ਵਾਰੀ ਬੰਦਾ ਫਿਰ ਦੋਸ਼ ਦਿੰਦਾ, ਲਓ ਜੀ ਇਹ ਪਰਮਾਤਮਾ ਨੇ ਚੰਗਾ ਨੀ ਕੀਤਾ, ਰੱਬ ਨਾਲ ਮੇਰਾ ਕਿਹੜਾ ਵੈਰ ਸੀ, ਏਦਾਂ ਕਰ ਦਿੱਤਾ। ਕਹਿੰਦੇ ਨੇ ਉਹਨੇ ਕੋਈ ਈਰਖਾ ਕਰਕੇ ਨੀ ਕੀਤਾ, ਤੂੰ ਦੋਸ਼ ਨੀ ਕਿਸੇ ਨੂੰ ਦੇ ਸਕਦਾ, ਦੋਸ਼ ਦੇਣਾ ਯੋਗ ਹੀ ਨਹੀਂ, ਤੇਰੇ ਆਪਣੇ ਕੀਤੇ ਕਰਮਾਂ ਦਾ ਫਲ ਆ ਤੈਨੂੰ ਜਿਹੜਾ ਮਿਲਿਆ। ਫਲ ਵਿਚਾਰ ਕੇ ਕਰਮ ਕੀਤਾ ਹੁੰਦਾ ਤੇ ਫਲ ਤੇ ਤੈਨੂੰ ਫਿਰ ਦੋਸ਼ ਦੀ ਕੋਈ ਲੋੜ ਹੀ ਨਹੀਂ ਸੀ ਕਿਸੇ ਨੂੰ ਦੇਣ ਦੀ, ਕਿਉਂਕਿ ਇਹ ਖੇਤੀ ਤੂੰ ਆਪ ਬੀਜੀ ਹੈ ਕਰਮਾਂ ਦੀ। ਬੰਦਾ ਜਦੋਂ ਸਾਧ ਸੰਗਤ ਜੀ, ਮੰਨ ਲਓ ਆਪਾਂ ਖੇਤੀ ਬੀਜਦੇ ਹਾਂ, ਤੇ ਜਿਵੇਂ ਪਹਿਲਾਂ ਉਹਨੂੰ ਖੇਤ ਨੂੰ ਸਾਧ ਸੰਗਤ ਜੀ ਪਾਣੀ ਛੱਡ ਕੇ ਠੰਡਾ ਕਰ ਲਿਆ ਜਾਂਦਾ, ਫਿਰ ਕੁਝ ਦਿਨ ਉਹਨੂੰ ਏਦਾਂ ਪਿਆਰ ਰਹਿਣ ਦਿੱਤਾ ਜਾਂਦਾ ਕਿ ਉਹਦੇ ਵਿੱਚ ਜਿਹੜਾ ਏਦਾਂ ਕੋਈ ਡੀਲਾ ਆਦਿ ਕੁੱਗਣਾ ਉਹ ਉੱਗ ਪਵੇ। ਉਸ ਤੋਂ ਬਾਅਦ ਦੁਬਾਰਾ ਵਾਹ ਕੇ ਆਪਾਂ ਕਣਕ ਬੀਜਦੇ, ਏਦਾਂ ਕਰਦੇ ਸੀ ਸਾਧ ਸੰਗਤ ਜੀ ਬਜ਼ੁਰਗ ਆਪਣੇ। ਪਹਿਲਾਂ ਉਹਨੂੰ ਇੱਕ ਵਾਰੀ ਪਾਣੀ ਦੇਣਾ, ਉਹ ਕੁਝ ਦਿਨ ਸਾਧ ਸੰਗਤ ਜੀ ਖੇਤ ਇਸ ਤਰ੍ਹਾਂ ਸਿੰਜਿਆ ਰਿਹਾ ਜਾਣਾ, ਉਹਦੇ ਵਿੱਚ ਜੋ ਚੀਜ਼ ਉੱਗਣੀ ਉਹ ਉੱਗ ਪੈਣੀ ਆ, ਉਦੋਂ ਬਾਅਦ ਮੁੜ ਕੇ ਉਹਨੂੰ ਵਾਹੁਣਾ, ਚੰਗੀ ਤਰ੍ਹਾਂ ਵਾਹ ਕੇ ਫਿਰ ਕਣਕ ਬੀਜ ਦੇਣੀ। ਕਹਿੰਦੇ ਪਾਣੀ ਕਰਕੇ ਉਹਨੂੰ ਠੰਡਾ ਕਰਨਾ, ਫਿਰ ਉਹਨੂੰ ਸਾਧ ਸੰਗਤ ਜੀ ਸਵਾਰਨਾ, ਫਿਰ ਉਹਦੇ ਵਿੱਚ ਬੀਜ ਪਾਉਣਾ, ਫਿਰ ਉਹਦੀ ਸੰਭਾਲ ਕਰਨੀ ਖੇਤੀ ਦੀ, ਫਿਰ ਉਹਨੂੰ ਰੇਹ ਆਦਿ ਪਾਉਣੀ ਖਾਦ। ਇਸੇ ਤਰ੍ਹਾਂ ਹੀ ਕਹਿੰਦੇ ਨੇ ਭਾਈ ਤੂੰ ਸਮਝ ਲਾ ਇਹ ਕਰਮਾਂ ਦੀ ਖੇਤੀ, ਕਰਮਾਂ ਦਾ ਤੇਰੇ ਹੱਥ ਚ ਹਾਲ ਹੈ, ਤੇ ਇਹ ਸਰੀਰ ਦੀ ਧਰਤੀ ਤੇ ਤੂੰ ਕੁਝ ਨਾ ਕੁਝ ਬੀਜਦਾ ਰੋਜ, ਤੇ ਜੇ ਵਿਚਾਰ ਕੇ ਬੀਜੇ ਜਿਹੜਾ ਜਾਲਿਆ ਉਹਦੇ ਵਿੱਚ ਠੰਡਾ ਛੱਡਣਾ ਉਹ ਪ੍ਰੇਮ ਦਾ ਹੋਵੇ, ਜਿਹੜਾ ਬੀਜ ਪਾਉਣਾ ਉਹ ਨਾਮ ਦਾ ਬੀਜੇ, ਜਿਹੜਾ ਡੀਲਾ ਆਦਿ ਉੱਗ ਪੈਣਾ ਤੇ ਉਹਨੂੰ ਤੂੰ ਇਸੇ ਤਰ੍ਹਾਂ ਫਿਰ ਵਿਚਾਰ ਦੇ ਖੁਰਪੇ ਨਾਲ ਵਿੱਚੋਂ ਖੁਰਚ ਦੇਵੇਂ। ਤੇ ਡੀਲਾ ਵੀ ਸਾਧ ਸੰਗਤ ਜੀ ਕਈ ਤਰ੍ਹਾਂ ਦਾ, ਇੱਕ ਬਰੂ ਹੁੰਦਾ, ਬਰੂ ਆਪਣੇ ਆਪ ਖੇਤਾਂ ਚ ਉੱਗ ਪੈਂਦਾ, ਤੇ ਕਹਿੰਦੇ ਨੇ ਬਰੂ ਨੂੰ ਇੰਨੀ ਸਾਧ ਸੰਗਤ ਜੀ ਮਾੜੀ ਉਹਦੀ ਆਦਤ ਹੈ ਵੀ ਉਹਨੂੰ ਚੰਗੀ ਤਰ੍ਹਾਂ ਪੁੱਟ ਦਿੱਤਾ ਜਾਵੇ, ਤੇ ਪੁੱਟ ਕੇ ਕਹਿੰਦੇ ਝਾੜੀਆਂ ਉੱਤੇ ਵੀ ਸੁੱਟ ਦੇਵੋ, ਤੇ ਫਿਰ ਵੀ ਸਾਧ ਸੰਗਤ ਜਦੋਂ ਉਹਦੇ ਉੱਗਣ ਦੀ ਰੁੱਤ ਆਉਂਦੀ ਹੈ ਤੇ ਮੀਂਹ ਪਵੇ ਤੇ ਕਹਿੰਦੇ ਨੇ ਫਿਰ ਵੀ ਉਹ ਉੱਗ ਹੀ ਪੈਂਦਾ ਬਹੁਤ ਯਤਨ ਕਰਨ ਤੋਂ ਵੀ। ਹਾਂ ਫਿਰ ਉਹਨੂੰ ਉਹਦਾ ਕੀ ਹੱਲ ਹੈ, ਕਹਿੰਦੇ ਡੂੰਘਾ ਜੜ੍ਹਾਂ ਤੋਂ ਉਹਨੂੰ ਪੁੱਟਣਾ ਪੈਂਦਾ ਤੇ ਫਿਰ ਉਹਨੂੰ ਲਾਉਣੀ ਪੈਂਦੀ ਅੱਗ, ਸਾੜਨਾ ਪੈਂਦਾ ਦੁਬਾਰਾ, ਫਿਰ ਤਾਂ ਨਹੀਂ ਬਰੂ ਉੱਗਦਾ। ਕਹਿੰਦੇ ਨੇ ਮੰਨ ਲਾ ਵੀ ਤੂੰ ਹੁਣ ਨਾਮ ਦਾ ਬੀਜ ਬੀਜਣ ਲੱਗਾ ਤੇ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਬਰੂ ਵੀ ਉੱਗੇਗਾ, ਕਿਉਂਕਿ ਸਰੀਰ ਨਾਲ ਕੀਤੇ ਕਰਮ ਦਾ ਤਾਂ ਸਰੀਰ ਜਿਹੜਾ ਪੰਜਾਂ ਤੱਤਾਂ ਦਾ ਸਾਧ ਸੰਗਤ ਜੀ ਨੇ ਦੋਵੇਂ ਪਾਸੇ ਚੱਲਣਾ। ਕਹਿੰਦੇ ਨੇ ਹੁਣ ਉਸ ਵਿਕਾਰਾਂ ਦੇ ਬਰੂ ਨੂੰ ਪੁੱਟਣ ਵਾਸਤੇ ਤੈਨੂੰ ਵਿਚਾਰ ਦਾ ਖੁਰਪਾ ਫੜਨਾ ਪੈਣਾ ਤੇ ਸ਼ਰਧਾ ਦੀ ਕਈ ਨਾਲ ਚੰਗੀ ਤਰ੍ਹਾਂ ਜੜ੍ਹਾਂ ਤੋਂ ਪੁੱਟ, ਜਿਵੇਂ ਗੁਰੂ ਸਾਹਿਬ ਕਹਿੰਦੇ ਆ, ਤੇ ਫਿਰ ਉਹਨੂੰ ਬ੍ਰਹਮ ਅਗਨੀ ਨਾਲ ਸਾੜ ਦੇ, ਦੁਬਾਰਾ ਉੱਗੇ ਨਾ। ਜੇ ਦੁਬਾਰਾ ਉੱਗੇਗਾ ਤੇ ਫਿਰ ਇਹ ਦੁਬਾਰਾ ਤੇਰੇ ਤੋਂ ਉਹੋ ਜਿਹੇ ਕਰਮ ਹੋਣਗੇ ਤੇ ਫਿਰ ਉਹਨਾਂ ਕਰਮਾਂ ਦਾ ਤੈਨੂੰ ਫਿਰ ਫਲ ਭੋਗਣਾ ਪਵੇਗਾ। ਫਿਰ ਜਦੋਂ ਉਹਨਾਂ ਕਰਮਾਂ ਦਾ ਜਦੋਂ ਅਵੇਧ ਕਰਮ ਕਰੇਗਾ ਉਹਨਾਂ ਦਾ ਫਲ ਭੋਗਣਾ ਪਵੇਗਾ, ਫਿਰ ਤੂੰ ਰੱਬ ਨਾਲ ਨਾਰਾਜ਼ ਹੁੰਦਾ। ਤੇ ਮਹਾਰਾਜ ਨੇ ਆਖਿਆ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ ਗੁਰਮੁਖਾ, ਇਹ ਕਿਸੇ ਨੂੰ ਦੋਸ਼ ਦੇਣਾ ਬਣਦਾ ਹੀ ਨਹੀਂ। ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਪੱਲੇ ਬੰਨ ਲਾ ਵੀ ਤੇਰੇ ਕੀਤੇ ਕਰਮਾਂ ਦਾ ਫਲ ਤੈਨੂੰ ਮਿਲਿਆ। ਹਾਂ ਜੇ ਸਾਧ ਸੰਗਤ ਜੀ ਕੋਈ ਅਵੇਧ ਕਰਮ ਹੋ ਗਿਆ ਉਹਦਾ ਫਲ ਦੁੱਖ ਰੂਪ ਮਿਲਿਆ ਤੇ ਅਰਦਾਸ ਬੇਨਤੀ ਆਪਾਂ ਕਰ ਸਕਦੇ, ਮਹਾਰਾਜ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿੰਦ ਰੂਪ ਜੇ, ਰੱਬ ਨਾਲ ਲੜਨਾ ਨਹੀਂ, ਦੋਸ਼ ਨਹੀਂ ਦੇਣਾ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ। ਮਹਾਰਾਜ ਕਹਿੰਦੇ ਦੋਸ਼ ਤੇਰੇ ਆਪਣੇ ਕਰਮਾਂ ਦਾ, ਦੋਸ਼ ਦੂਜੇ ਨੂੰ ਕਿਹਨੂੰ ਤੂੰ ਦੇਣਾ, ਕਿਸੇ ਨੂੰ ਦੋਸ਼ ਤੂੰ ਦੇ ਹੀ ਨਹੀਂ ਸਕਦਾ। ਸੁਖ ਦੁੱਖ ਪੁਰਬ ਜਨਮ ਕੇ ਕੀਏ ਸੋ ਜਾਣਿਆ ਜਿਹਨੇ ਦਾਤਿਆ ਦੀਏ, ਕਿਸ ਕੋ ਦੋਸ਼ ਦੇਹ ਤੂੰ ਪੁਰਾਣੀ ਸੋ ਆਪਣਾ ਕੀ ਆ ਕਰਾਰਾ। ਇਹ ਮਹਾਰਾਜ ਮੈਨੂੰ ਕਹਿੰਦੇ ਦੋਸ਼ ਕਿਹਨੂੰ ਦੇਣਾ ਭਾਈ, ਤੇ ਤੇਰੀ ਆਪਣੀ ਕਿਰਤਿਆ ਜੋ ਤੂੰ ਬੀਜਿਆ ਸੀ, ਜੈਸਾ ਬੀਜਿਆ ਤੈਸਾ ਖਾਸਾ, ਜੈਸਾ ਬੀਜਿਆ ਸੋ ਲੁਣੇ ਕਰਮਾ ਸੰਦੜਾ ਖੇਤ। ਮਹਾਰਾਜ ਨੇ ਕਿਹਾ ਇਹ ਤੇ ਭਾਈ ਤੇਰਾ ਆਪਣਾ ਬੀਜ ਬੀਜਿਆ, ਇਸ ਕਰਕੇ ਰੱਬ ਨਾਲ ਨਾ ਲੜ ਤੇ ਦੋਸ਼ ਨੀ ਕਿਸੇ ਨੂੰ ਦੇਣਾ ਬਣਦਾ। ਹਾਂ ਉੱਥੇ ਨੱਕ ਰਗੜਦਾ ਅਰਦਾਸ ਬੇਨਤੀ ਕਰ ਤੇ ਅਗਾਂਹ ਵਾਸਤੇ ਥੋੜਾ ਵਿਚਾਰ ਕੇ ਕਰਮਾਂ ਨੂੰ ਕਰ, ਤੇਰੇ ਕੀਤੇ ਕਰਮਾਂ ਕਰਕੇ ਦੁੱਖ ਆ, ਤੇਰੇ ਕੀਤੇ ਕਰਮਾਂ ਕਰਕੇ ਸੁੱਖ। ਫਲ ਪਰਮਾਤਮਾ ਨੇ ਦੇਣਾ, ਕਰਮ ਤੂੰ ਕਰਨੇ ਆ, ਇਸ ਕਰਕੇ ਭਾਈ ਵਿਚਾਰ ਕਿਸੇ ਨੂੰ ਦੋਸ਼ ਨਾ ਦੇ, ਕੱਤਕ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋ, ਕਿਸੇ ਨੂੰ ਵੀ ਦੋਸ਼ ਦੇਣਾ ਗੁਰਮੁਖਾਂ ਵਾਸਤੇ ਯੋਗ ਨਹੀਂ ਹੁੰਦਾ ਜੀ।
ਪਰਮੇਸ਼ਰ ਉੱਤੇ ਭੋਲਿਆ ਵਿਆਪਨ ਸਭੇ ਰੋਗ,
ਜਦੋਂ ਪਰਮੇਸ਼ਰ ਭੁੱਲ ਗਿਆ ਸਾਧ ਸੰਗਤ ਜੀ, ਉਦੋਂ ਫਿਰ ਸਾਰੇ ਰੋਗ ਹੀ ਆਣ ਕੇ ਘੇਰ ਲੈਂਦੇ ਆ। ਸਭ ਤੋਂ ਪਹਿਲਾਂ ਤਾਂ ਹਉਮੈ ਵਾਲੇ ਬੰਦੇ ਨੂੰ ਰੱਬ ਭੁੱਲਦਾ, ਭਾਵੇਂ ਕਿਸੇ ਵੀ ਸਾਧ ਸੰਗਤ ਦੀ ਵਸਤੂ ਦੀ ਹਉਮੈ ਹੋਵੇ, ਹਉਮੈ ਨੇ ਰੱਬ ਭੁਲਾਉਣਾ, ਤੇ ਹਉਮੈ ਉਦੋਂ ਹਉਮੈ ਆਪਣੇ ਆਪ ਚ ਇੱਕ ਰੋਗ ਆ, ਹਉਮੈ ਦੀਰਘ ਰੋਗ ਆ, ਕਹਿੰਦੇ ਇਹ ਤੇ ਬੜੀ ਲੰਮੀ ਬਿਮਾਰੀ ਆ, ਰੱਬ ਭੁਲਾ ਦਿੰਦੀ ਹੈ, ਹਉਮੈ ਕਰਕੇ ਰੱਬ ਭੁੱਲਿਆ। ਜਿਸ ਵੇਲੇ ਪਰਮੇਸ਼ਰ ਭੁੱਲ ਗਿਆ ਸਾਧ ਸੰਗਤ ਜੀ, ਉਸ ਵੇਲੇ ਪਰਮੇਸ਼ਰ ਦੇ ਦੇਸੋ, ਜੇ ਆਪਾਂ ਨੂੰ ਚੇਤੇ ਕਰਨਾ ਤੇ ਸਾਧ ਸੰਗਤ ਜੀ ਉਹਦੇ ਕਿੰਨੇ ਕੁ ਪਰਉਪਕਾਰ ਗੁਣ ਨੇ ਜਿਹਨਾਂ ਕਰਕੇ ਆਪਾਂ ਚੇਤੇ ਕਰ ਸਕਦੇ ਹਾਂ। ਮਹਾਰਾਜ ਨੇ ਸਾਨੂੰ ਮਨੁੱਖਾ ਜਨਮ ਦਿੱਤਾ, ਜਿੰਨਾ ਮਰਜ਼ੀ ਉਹਦਾ ਧੰਨਵਾਦ ਕਰੋ, ਉਹਨੇ ਸਵਾਸ ਦਿੱਤੇ, ਅੱਖਾਂ ਦਿੱਤੀਆਂ, ਕੰਨ ਦਿੱਤੇ ਸੁਣਨ ਵਾਸਤੇ, ਸਾਧ ਸੰਗਤ ਜੀ ਦੇਖੋ ਕਿੰਨੀ ਕਿਰਪਾ ਕੀਤੀ ਹੈ। ਬਲਕਿ ਆਪਾਂ ਜੇ ਵਿਚਾਰੀਏ ਤੇ ਜੋ ਕੁਝ ਸਤਿਗੁਰਾਂ ਨੇ ਸਾਨੂੰ ਦੇ ਦਿੱਤਾ ਸਾਧ ਸੰਗਤ ਜੀ, ਸਾਡੇ ਬਾਬੇ ਦਾਦੇ ਨਾਲੋਂ ਵੱਧ ਹੀ ਹੈ, ਘੱਟ ਨਹੀਂ। ਜੇ ਮਹਾਰਾਜ ਦਾ ਧੰਨਵਾਦ ਕਰਨਾ ਤੇ ਜੇ ਲੜੀ ਜਾਣਾ ਤੇ ਫਿਰ ਤਾਂ ਬੰਦੇ ਨੇ ਰੱਜਣਾ ਹੀ ਨਹੀਂ ਦਿੱਤਾ ਹੀ ਕੀ ਹੈ। ਪਰ ਤੂੰ ਇਹ ਸੋਚ ਵੀ ਤੈਨੂੰ ਮਨੁੱਖਾ ਸਰੀਰ ਦਿੱਤਾ, ਉਹ ਤੈਨੂੰ ਸੰਗਤ ਬਖਸ਼ ਦਿੱਤੀ ਆ, ਆਪਣੇ ਦਰਸ਼ਨ ਦਿੱਤੇ ਆ, ਅੱਖਾਂ ਨਾਲ ਦਰਸ਼ਨ ਕਰਦਾ, ਅੱਖਾਂ ਰੱਬ ਦੀਆਂ ਦਿੱਤੀਆਂ, ਕੰਨਾਂ ਨਾਲ ਉਹਦੀ ਵਡਿਆਈ ਸੁਣਦਾ, ਤੇ ਕੰਨ ਤੈਨੂੰ ਪ੍ਰਮਾਤਮਾ ਦੇ ਦਿੱਤੇ ਹੈ, ਇਹਨਾਂ ਸੁਣਨ ਦਾ ਬਲ ਰੱਬ ਨੇ ਪਾਇਆ, ਅੱਖਾਂ ਚ ਦੇਖਣ ਦੀ ਤਾਕਤ ਪ੍ਰਮਾਤਮਾ ਦੀ ਦਿੱਤੀ ਹੈ, ਇਹ ਤੇਰੇ ਸਰੀਰ ਦੀ ਰਚਨਾ। ਤੇ ਫਿਰ ਜੇ ਦੁਨਿਆਵੀ ਪਦਾਰਥਾਂ ਵੱਲੇ ਵੀ ਦੇਖੇ, ਜੇ ਤੇ ਸਾਧ ਸੰਗਤ ਜੀ ਰਜਣਾ ਨਹੀਂ ਫਿਰ ਤਾਂ ਗੱਲ ਹੈ ਵੱਖਰੀ, ਤੇ ਨਹੀਂ ਤੇ ਆਪਾਂ ਬਹੁਤ ਕੁਛ ਸੀ ਆਪਾਂ ਮੰਨ ਲੈਂਦੇ ਵੀ ਸਾਡੇ ਵੱਡਿਆਂ ਕੋਲ ਵੀ ਕੋਈ ਕਮੀ ਨਹੀਂ, ਸੋਹਣਾ ਸੀ ਉਹਨਾਂ ਦਾ ਵੀ ਜੀਵਨ, ਪਰ ਕਮੀ ਆਪਣੇ ਕੋਲੇ ਵੀ ਕੋਈ ਨੀ, ਮਹਾਰਾਜ ਨੇ ਰਹਿਣ ਦਿੱਤੀ, ਬਹੁਤ ਦਿੱਤਾ, ਉਹਨਾਂ ਨਾਲੋਂ ਵੱਧ ਹੀ ਦਿੱਤਾ ਹੋਵੇਗਾ, ਜੇ ਧੰਨਵਾਦ ਕਰਨਾ ਰੱਬ ਦਾ ਫਿਰ ਨੀ ਕੋਈ ਕਸਰ, ਜੇ ਨਹੀਂ ਤੇ ਫਿਰ ਕਹਿੰਦੇ ਦੋਸ਼ ਦੇਈ ਜਾਣਾ ਤਾਂ ਦੇਈ, ਚੱਲ ਫਿਰ ਤਾਂ ਬੰਦਾ ਰਜਦਾ ਹੀ ਨੀ, ਫਿਰ ਤਾਂ ਕਿਸੇ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ, ਉਹ ਕਹਿੰਦੇ ਨੇ ਦੇਖੋ ਰੱਬ ਤਾਂ ਮੁਰਦੇ ਦੀ ਸੰਭਾਲ ਕਰਦਾ, ਤੂੰ ਤੇ ਜੀਂਦਾ, ਚਿੰਤਾ ਕਿਹੜੀ ਗੱਲ ਦੀ ਕਰੀ ਬੈਠਾ। ਉਹ ਦਿਵਾਨ ਕਹਿੰਦਾ ਮੂਏ ਕੋ ਪ੍ਰਭ ਦੇਤ ਹੈ, ਲੱਕੜੀ ਕੱਪੜਾ ਆਗ, ਜੀਵਤ ਨਰ ਚਿੰਤਾ ਕਰੇ ਤਾਂ ਕਿ ਮਾੜੇ ਭਾਗ, ਤਾਂ ਕਿ ਮੰਦੇ ਭਾਗ। ਕਹਿੰਦੇ ਰੱਬ ਤੇ ਦੇਖੋ ਮਰੇ ਨੂੰ ਕੱਪੜਾ ਦੇ ਦਿੰਦਾ, ਜਿਹਨੂੰ ਕੋਈ ਸਾਂਭਣ ਵਾਲਾ ਨੀ, ਕੋਈ ਨਾ ਕੋਈ ਆਣ ਕੇ ਉਹਦੇ ਤੇ ਵੀ ਚਾਦਰ ਪਾ ਹੀ ਦਿੰਦਾ। ਫਿਰ ਉਹਦੀ ਸਤਸੰਗ ਜੀ ਸਾਰੀ ਜਿਹੜੀ ਸਰੀਰਕ ਕਿਰਿਆ ਅੰਤਮ, ਉਹਦਾ ਵੀ ਕੋਈ ਪ੍ਰਬੰਧ ਕਰ ਹੀ ਦਿੰਦੇ ਕੁਝ ਨਾ ਕੁਝ ਰਲ ਮਿਲ ਕੇ ਗੁਰਮੁਖ। ਉਹ ਤਾਂ ਕਿਸੇ ਨੂੰ ਨੀ ਕਹਿੰਦਾ ਵੀ ਮੇਰੇ ਤੇ ਪਾਓ ਜਾਂ ਨਾ ਪਾਓ, ਕਹਿੰਦੇ ਨੇ ਫਿਰ ਵੀ ਰੱਬ ਨੇ ਐਸੀ ਨੀਯਤ ਬਣਾਈ ਕਿਸੇ ਦੇ ਮਨ ਚ ਵੱਸ ਕੇ, ਉਹਦੇ ਲਈ ਸਾਰਾ ਕੁਝ ਕਰ, ਤੂੰ ਤੇ ਜਿਉਂਦਾ, ਤੂੰ ਕਾਹਨੂੰ ਦੋਸ਼ ਦੇਈ ਜਾਂਦਾ, ਤੂੰ ਕਿਸ ਗੱਲ ਦੀ ਚਿੰਤਾ ਕਰੀ ਬੈਠਾ। ਕਹਿੰਦੇ ਇਹ ਚਿੰਤਾ ਨਾ ਕਰ, ਹਾਂ ਕਰਮ ਵਿਚਾਰ ਕੇ ਕਰ। ਪ੍ਰਮਾਤਮਾ ਭੁੱਲਦਾ ਕਦੋਂ? ਜਦੋਂ ਰੱਬ ਆਪਾਂ ਉਹਦੇ ਪਰਪਕਾਰਾਂ ਨੂੰ ਭੁੱਲ ਜਾਂਦੇ ਹਾਂ। ਮਹਾਰਾਜ ਨੇ ਤਾਂ ਕਿਰਪਾ ਕੀਤੀ, ਕਹਿੰਦੇ ਵੇਖਣ ਕੋ ਨੇਤਰ, ਸੁਣਨ ਕੋ ਕਰਨਾ, ਜੇ ਉਹਨੂੰ ਚੇਤੇ ਕਰਨਾ, ਦੇਖੋ ਵੇਖਣ ਨੂੰ ਅੱਖਾਂ ਦਿੱਤੀਆਂ, ਵੇਖਣ ਕੋ ਨੇਤਰ, ਸੁਣਨ ਕੋ ਕਰਨਾ, ਕਹਿੰਦੇ ਸੁਣਨ ਵਾਸਤੇ ਕੰਨ ਉਹਨੇ ਦਿੱਤੇ ਆ ਨਾ, ਹੱਥ ਕਮਾਵਣ ਬਾਸਣ ਰਸਨਾ, ਹੱਥ ਕਹਿੰਦੇ ਨੇ ਦੇਖੋ ਕਿਰਤ ਕਰਨ ਵਾਸਤੇ, ਤੇ ਨਾਲ ਤੈਨੂੰ ਰਸਨਾ ਦਿੱਤੀ ਬੋਲਣ ਵਾਸਤੇ, ਕਈ ਤਰ੍ਹਾਂ ਦੇ ਪਦਾਰਥ ਛਕਣ ਲਈ, ਇਹ ਸਾਰੀ ਪ੍ਰਮਾਤਮਾ ਦੀ ਕਿਰਪਾ ਨਾ। ਜੇ ਚੇਤਾ ਭੁੱਲ ਜਾਏ ਤੇ ਫੇਰ ਹੀ ਆਲਾਂਬਾ, ਨਹੀਂ ਤੇ ਉਹਨੂੰ ਉਹਦਾ ਧੰਨਵਾਦ ਕਰ ਜਿੰਨਾ ਮਰਜ਼ੀ। ਫਿਰ ਕਹਿੰਦੇ ਚਰਨ ਚੱਲਣ ਕੋ ਸਿਰ ਕੀਨੋ ਮੇਰਾ, ਤਿਸ ਪ੍ਰਭ ਤਿਸ ਸਾ ਕਰਕੇ ਪੂਜੋ ਪੈਰਾ, ਮਨ ਤਿਸ ਪ੍ਰਭ ਕੇ ਪੂਜੋ ਪੈਰਾ। ਕਹਿੰਦੇ ਨੇ ਦੇਖ ਚੱਲਣ ਵਾਸਤੇ ਤੈਨੂੰ ਪੈਰ ਉਹਨੇ ਦਿੱਤੇ, ਅੱਖਾਂ ਉਹਨੇ ਦਿੱਤੀਆਂ, ਸੁਣਨ ਲਈ ਕੰਨ ਉਹਨੇ ਤੈਨੂੰ ਦਿੱਤੇ ਆ, ਕਿਰਤ ਲਈ ਹੱਥ ਉਹਨੇ ਦਿੱਤੇ ਆ, ਰਸਨਾ ਤੈਨੂੰ ਉਹਨੇ ਦਿੱਤੀ ਬੋਲਣ ਵਾਸਤੇ, ਤੇ ਫਿਰ ਵੀ ਤੂੰ ਉਹਨੂੰ ਚੇਤੇ ਨਹੀਂ ਕਰਦਾ। ਚੱਲਣ ਵਾਸਤੇ ਚਰਨ ਉਹਨੇ ਦਿੱਤੇ ਨਾ, ਚੱਬਣ ਚੱਲਣ ਰਤਾਨਸ ਸੁਣੀਅਰ ਰਹਿ ਗਏ ਮਹਾਰਾਜ ਦੇ ਵਚਨ, ਕਹਿੰਦੇ ਚੱਬਣ ਦੰਦ, ਚੱਬਣ ਵਾਸਤੇ ਪਦਾਰਥਾਂ ਨੂੰ ਦੰਦ ਪਰਮਾਤਮਾ ਨੇ ਦਿੱਤੇ ਆ ਨਾ, ਚੱਬਣ ਚੱਲਣ ਰਤਨ, ਚੱਲਣ ਪੈਰ ਲੱਤਾਂ, ਇਹ ਪ੍ਰਮਾਤਮਾ ਨੇ ਲਾਇਆ ਨਾ ਸਾਰਾ ਕੁਝ। ਰਤਨ ਰਤਨ ਕਹਿੰਦੇ ਅੱਖਾਂ ਨੂੰ, ਸਾਧ ਸੰਗਤ ਜੀ ਅੱਖਾਂ ਦੇਖਣ ਵਾਸਤੇ ਪ੍ਰਮਾਤਮਾ ਦੀਆਂ। ਫਿਰ ਕਹਿੰਦੇ ਚਰਨ ਚੱਲਣ ਕੋ ਸਿਰ ਕੀਨੋ ਮੇਰਾ, ਮਨ ਤੇ ਸਠਾ ਕਰਕੇ ਪੂਜੋ ਪੈਰਾ, ਮਨਾ ਉਸ ਠਾਕਰ ਦੇ ਪੈਰੀ ਪੈ, ਉਹਦੇ ਚਰਨ ਪੂਜਿਆ ਕਰ। ਦੇਖ ਉਹਨੇ ਤੇਰੇ ਸਰੀਰ ਦੀ ਕਿੰਨੀ ਸੋਹਣੀ ਬਣਤਰ ਬਣਾਈ ਹੈ, ਜੇ ਤੇ ਉਹਨੂੰ ਚੇਤੇ ਕਰਨਾ। ਪਰ ਜਦੋਂ ਉਹਦੇ ਪਰਵਕਾਰ ਭੁੱਲ ਜਾਣ ਸਾਧ ਸੰਗਤ ਜੀ, ਫੇਰ ਸਮਝ ਲਓ ਵੀ ਤੁਸੀਂ ਇਹ ਸਾਰੇ ਰੋਗ ਆਣ ਕੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭ ਦੇ ਰੋਗ, ਜੇ ਚੇਤੇ ਕਰਨਾ ਤੇ ਫਿਰ ਤਾਂ ਬਹੁਤ ਸਾਧਨ ਤੇ ਕਾਰਨ ਨੇ ਉਹਨੂੰ ਚੇਤੇ ਕਰਨ ਦੇ, ਪਰ ਜੇ ਚੇਤੇ ਨਹੀਂ ਕਰਨਾ ਤੇ ਫਿਰ ਕਹਿੰਦੇ ਸਮਝ ਲਓ ਸਾਧ ਸੰਗਤ ਜੀ, ਬੰਦਾ ਅਕਿਰਤ ਕਾਣਿਆ, ਉਹਦੇ ਪਰਪਕਾਰ ਭੁੱਲ ਗਿਆ, ਫਿਰ ਰੱਬ ਵਿਸਰ ਗਿਆ, ਰੱਬ ਵਿਸਰ ਗਿਆ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ, ਫਿਰ ਸਾਰੇ ਰੋਗ ਸਾਰੀ ਚਿੰਤਾ ਸਾਰੇ ਫਿਕਰ ਹੀ ਸਮਝ ਲਾਣ ਕੇ ਲੱਗ ਗਏ ਤੈਨੂੰ।
ਬੇਮੁਖ ਹੋਏ ਰਾਮ ਤੇ ਲੋਕਾਂ ਦਾ ਜਨਮ ਵਿਜੋਗ,
ਕੋਈ ਰਾਮ ਤੋਂ ਬੇਮੁਖ ਹੋ ਜਾਵੇ ਸਾਧ ਸੰਗਤ ਜੀ, ਤੇ ਜਨਮਾਂ ਜਨਮਾਂਤਰਾਂ ਦਾ ਵਿਛੋੜਾ, ਵਿਜੋਗ ਕਹਿੰਦੇ ਨੇ ਵਿਛੋੜੇ ਨੂੰ, ਤੇ ਸੰਜੋਗ ਕਹਿੰਦੇ ਨੇ ਮਿਲਾਪ ਨੂੰ, ਲੱਗਣ ਜਨਮ ਵਿਜੋਗ, ਕਈਆਂ ਜਨਮਾਂ ਦਾ ਵਿਛੋੜਾ ਪੈਂਦਾ, ਫਿਰ ਕਈਆਂ ਜਨਮਾਂ ਦਾ, ਥੋੜਾ ਨਹੀਂ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਕਹਿੰਦੇ ਨੇ ਹਰ ਪਦ ਬੇਮੁਖ ਤਿੰਨ ਨਹਿ ਬਿਸਰਾਮ, ਗੁਰੂ ਸਾਹਿਬ ਦਾ ਬਚਨ ਜੇ ਰਾਮ ਕਲੀ ਰਾਗ, ਕਹਿੰਦੇ ਹਰ ਪਦ ਬੇਮੁਖ ਤਿੰਨ ਨਹਿ ਬਿਸਰਾਮ, ਜਿਹੜਾ ਰੱਬ ਤੋਂ ਸਾਧ ਸੰਗਤ ਜੀ ਬੇਮੁਖ ਹੋ ਗਿਆ, ਉਹਨੂੰ ਟਿਕਾਣਾ ਕਿੱਥੇ ਹੈ? ਜੇ ਕੋਈ ਗੁਰ ਤੇ ਬੇਮੁਖ ਹੋ ਗਿਆ, ਕੋਈ ਗੁਰੂ ਤੋਂ ਬੇਮੁਖ ਹੋ ਗਿਆ ਜਿਹਨੇ ਬਚਾਉਣਾ ਸਾਧ ਸੰਗਤ ਜੀ, ਤੇ ਫਿਰ ਬਚਾਵੇਗਾ, ਉਹਨੂੰ ਟਿਕਾਣਾ ਕਿੱਥੇ? ਹਰ ਪਦ ਬੇਮੁਖ ਤਿੰਨ ਨਹਿ ਬਿਸਰਾਮ। ਫਿਰ ਕਹਿੰਦੇ ਨੇ ਆਵਾਗਾਉਣ ਬਹੁ ਜੋਨ ਪ੍ਰਮਾਮ, ਆਵਾਗਾਉਣ ਦੇ ਚੱਕਰ ਚ ਪੈ ਜਾਏਗਾ ਤੇ ਕਈਆਂ ਜੋਨੀਆਂ ਵਿੱਚ ਸਾਧ ਸੰਗਤ ਜੀ ਉਹਨੂੰ ਫਿਰਨਾ ਪਏਗਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਰੱਬ ਤੋਂ ਬੇਮੁਖ ਹੋਣ ਕਰਕੇ। ਸਿਰਫ ਜੇ ਕੋ ਗੁਰ ਤੇ ਬੇਮੁਖ ਹੋਵੇ ਬਣ ਸਤਿਗੁਰ ਮੁਕਤ ਨਾ ਪਾਵੇ, ਕਹਿੰਦੇ ਗੁਰੂ ਤੋਂ ਬਿਨਾਂ ਮੁਕਤੀ ਕਿੱਥੋਂ ਪਾ ਲੇਗਾ? ਜੇ ਗੁਰੂ ਨਾਲ ਹੀ ਬੇਮੁਖ ਤਾਂ ਸਾਧ ਸੰਗਤ ਜੀ ਧਾਰਨ ਕਰ ਲਈ ਤੇ ਫਿਰ ਕੌਣ ਬਚਾਵੇਗਾ? ਕਿਤੇ ਰੁੱਖ ਬਿਰਖਮ ਚੀਨੇ, ਕਿਤੇ ਪਸ਼ੂ ਉਪਾਏ, ਕਿਤੇ ਨਾਗ ਕੁਲੀਮੇ ਆਏ, ਕਿਤੇ ਪੰਖ ਉਡਾਏ, ਕਿੰਨੇ ਕਿੰਨੇ ਜਨਮਾਂ ਦਾ ਵਿਛੋੜਾ ਸਾਧ ਸੰਗਤ ਜੀ ਪੈ ਜਾਵੇਗਾ, ਜੂਨਾਂ ਵਿੱਚ ਭਟਕਣਾ ਪਵੇਗਾ। ਬਹੁ ਜੋਨ ਪ੍ਰਮਾਮ, ਬਹੁਤ ਜੂਨੀਆਂ ਵਿੱਚ, ਕਿਉਂਕਿ ਵਿਛੋੜਾ ਪੈ ਗਿਆ ਪ੍ਰਮਾਤਮਾ ਨਾਲੋਂ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਕਹਿੰਦੇ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਪੈ ਜਾਣਗੇ, ਫਿਰ ਜੇ ਪ੍ਰਮਾਤਮਾ ਤੋਂ ਤੂੰ ਬੇਮੁਖ ਹੋ ਗਿਆ ਤਾਂ।
ਕਿਨ ਮੈਂ ਕੌੜੇ ਹੋਏ ਗਏ, ਜਿਤੜੀ ਮਾਇਆ ਭੋਗ,
ਇਹ ਮਾਇਆ ਦੇ ਸਤਸੰਗ ਜੀ ਜਿੰਨੇ ਭੋਗ ਪਦਾਰਥ ਨੇ ਸੁੱਖ ਕਹਿੰਦੇ ਇੱਕ ਖੇਣ ਮਾਤਰ ਚ ਕੌੜੇ ਹੋ ਜਾਂਦੇ ਆ। ਆਪਣੀ ਵੱਲੋਂ ਪਦਾਰਥ ਸਤਸੰਗ ਜੀ ਸੁੱਖ ਸਮਝ ਕੇ ਹੀ ਬੰਦਾ ਜਦੋਂ ਵੀ ਛਕਦਾ ਸੁੱਖ ਵਾਲੇ ਸਮਝ ਕੇ ਹੀ ਭਾਈ ਇਹਨਾਂ ਸਾਰੇ ਪਦਾਰਥਾਂ ਵਿੱਚ ਇਹਨਾਂ ਮਾਇਆ ਰੂਪੀ ਕਾਰਜਾਂ ਵਿੱਚ ਸਾਰਿਆਂ ਵਿੱਚ ਸੁੱਖ ਹੈ, ਪਰ ਕਹਿੰਦੇ ਨੇ ਅਸਲ ਵਿੱਚ ਜੇ ਪਰਮਾਤਮਾ ਤੋਂ ਬੇਮੁੱਖ ਹੋ ਗਏ ਤੇ ਇੱਕ ਖਿਣ ਜੀ ਤੇਰੇ ਲਈ ਸਾਰਾ ਕੁਝ ਕੌੜਾ ਹੋ ਜਾਵੇਗਾ। ਇੱਕ ਖਿਣ ਵਿੱਚ ਬਹੁਤ ਪਦਾਰਥ ਸਤਸੰਗ ਜੀ, ਜੇ ਗੁਰੂ ਸਾਹਿਬ ਨੇ ਤੰਦਰੁਸਤੀ ਬਖਸ਼ੀ ਮੰਨ ਲਓ ਮਹਾਰਾਜ ਦੀ ਮਿਹਰ ਦੀ ਨਜ਼ਰ ਹੈ, ਆਪਾਂ ਤੰਦਰੁਸਤ ਹਾਂ ਜੋ ਮਰਜ਼ੀ ਛਕੀ ਚੱਲੋ ਕੋਈ ਚਿੰਤਾ ਨਹੀਂ, ਪਰ ਜੇ ਉਹ ਮਾੜੀ ਜੀ ਨਜ਼ਰ ਫੇਰ ਲਵੇ ਤੇ ਸਤਸੰਗ ਜੀ ਫਿਰ ਉਹੀ ਪਦਾਰਥ ਖਾਣ ਨੂੰ ਤਾਂ ਜੀ ਕਰੇਗਾ ਪਰ ਖਾ ਨਹੀਂ ਸਕਦਾ ਕਿਉਂਕਿ ਡਾਕਟਰਾਂ ਨੇ ਮਨਾ ਕਰ ਦਿੱਤਾ, ਕਹਿੰਦੇ ਨੇ ਹੁਣ ਤੇਰੇ ਲਈ ਅੰਮ੍ਰਿਤ ਨਹੀਂ ਤੇਰੇ ਲਈ ਜ਼ਹਿਰ ਹੀ। ਉਸੇ ਵੇਲੇ ਇੱਕ ਪਾਲਚੀ ਹੋ ਗਿਆ ਨਾ ਕੌੜਾ, ਜਿਹੜਾ ਪਹਿਲਾਂ ਸਾਰੀ ਉਮਰ ਲਈ ਸਤਸੰਗ ਜੀ ਮਿੱਠਾ ਸੀ, ਮਿੱਠਾ ਕਰਕੇ ਖਾਇਆ ਪਿਆਰੇ ਕੌੜਾ ਉਪਜਿਆ ਸਾਧ, ਮਿੱਠੇ ਕਰਕੇ ਕਹਿੰਦੇ ਤੂੰ ਸਮਝੀਏ ਕਾਰਜ ਕੀਤੇ ਸੀ ਤਾਂ ਫਲ ਮੁੜ ਕੇ ਉਹਨਾਂ ਦਾ ਕੌੜਾ ਹੋ ਗਿਆ। ਕਿਉਂ? ਕਿਉਂਕਿ ਰੱਬ ਤੋਂ ਤਾਂ ਬੇਮੁੱਖ ਹੈ, ਪਰਮਾਤਮਾ ਤੋਂ ਬੇਮੁੱਖ ਹੋਇਆ ਸਤਸੰਗ ਜੀ ਸਾਰੀ ਚਿੰਤਾ। ਕਹਿੰਦੇ ਖਿਣਵੇਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਇਹ ਜਿਹੜੇ ਸੁੱਖ ਤੂੰ ਸਮਝੀ ਬੈਠਾ ਨਾ ਸੁੱਖ ਵਾਲੇ, ਜਿਹਨੇ ਸੁੱਖ ਦਿੱਤੇ ਆ ਉਹਨੂੰ ਚੇਤੇ ਕਰ, ਨਹੀਂ ਤੇ ਇੱਕ ਖਿੰਚ ਕੌੜੇ ਹੋ ਸਕਦੇ ਹਨ।
ਵਿੱਚ ਨਾ ਕੋਈ ਕਰ ਸਕੇ ਕਿਸ ਥੈਰੂ ਵਹਿ ਰੋਜ,
ਫਿਰ ਕਿਸੇ ਅੱਗੇ ਜਾ ਕੇ ਰੋਵੇਗਾ ਆਪਣਾ ਰੋਣਾ, ਕੋਈ ਵੀ ਵਿੱਚ ਵਿੱਚ ਉਲਗੀ ਨਹੀਂ ਫਿਰ ਕਰ ਸਕੇਗਾ, ਕੋਈ ਤੈਨੂੰ ਬਚਾ ਨਹੀਂ ਸਕਦਾ। ਕੌਣ ਬਚਾਵੇਗਾ ਜਦੋਂ ਗੁਰੂ ਤੋਂ ਹੀ ਬੇਮੁੱਖ ਹੋ ਗਏ ਤੇ ਫਿਰ ਕਿੱਥੇ ਜਾ ਕੇ ਰੋਵੇਗਾ। ਗੁਰੂ ਸਾਹਿਬ ਵੀ ਤਾਂ ਸਤਸੰਗ ਜੀ ਦਰਗਾਹ ਦੇ ਵਿਚੋਲੇ ਸਨ, ਜਿਨ੍ਹਾਂ ਮਿਲਾਪ ਕਰਵਾ ਦੇਣਾ ਸੀ ਪ੍ਰਮਾਤਮਾ ਦਾ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਬਸੀਠ ਹੁੰਦਾ ਵਿਚੋਲਾ, ਵਕੀਲ, ਗੁਰੂ ਸਾਹਿਬ ਵਕੀਲ ਸਨ ਦਰਗਾਹ ਦੇ ਜਿਨ੍ਹਾਂ ਪ੍ਰਮਾਤਮਾ ਨਾਲ ਮਿਲਾਉਣਾ ਸੀ, ਤੇ ਕਹਿੰਦੇ ਨੇ ਹੁਣ ਤਾਂ ਗੁਰੂ ਤੋਂ ਬੇਮੁੱਖ ਆ, ਦੱਸ ਹੁਣ ਵਿੱਚ ਕੌਣ ਪਵੇਗਾ, ਵਿੱਚ ਨਾ ਕੋਈ ਕਰ ਸਕੇ, ਕੋਈ ਵਿਚੋਲਗੀ ਨਹੀਂ ਕਰ ਸਕੇਗਾ। ਕਿਸ ਤਾਂ ਰੋਵੇ ਰੋਜ, ਕਿਸ ਅੱਗੇ ਜਾ ਕੇ ਰੋਵੇਗਾ ਫਿਰ ਤੂੰ, ਨਹੀਂ ਕੋਈ ਵੀ ਤੇਰੀ ਬਾਂਹ ਫੜੇਗਾ ਉਸ ਵੇਲੇ।
ਕੀਤਾ ਕਿਸ਼ੂ ਨਾ ਹੋਵਈ ਲਿਖਿਆ ਤੁਰ ਸੰਜੋਗ,
ਕਿਸੇ ਦਾ ਵੀ ਕੀਤਾ ਉਸ ਵੇਲੇ ਸਤਸੰਗ ਜੀ ਕੁਝ ਨਹੀਂ ਹੋ ਸਕਦਾ, ਕਿਉਂਕਿ ਧੁਰੋਂ ਸੰਜੋਗ ਜੋ ਕਰਮ ਕੀਤੇ ਸਨ, ਕਰਤਕ ਕਰਮ ਕਮਾਵਣੇ, ਜੋ ਕਰਮ ਕਮਾਏ ਤੂੰ, ਜਿਹੜੇ ਕੀਤੇ ਕਰਮ ਨੇ ਉਹਨਾਂ ਅਨੁਸਾਰ ਤੇਰੇ ਮੱਥੇ ਦਾ ਸਤਸੰਗ ਜੀ ਲੇਖ ਬਣ ਗਿਆ, ਪ੍ਰਾਲਬਦ ਬਣ ਗਈ ਆਪਣੇ ਕੀਤੇ ਕਰਮਾਂ ਕਰਕੇ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ ਇੱਕ ਵਾਰੀ ਇੱਕ ਪ੍ਰੇਮੀ ਨੇ ਬੇਨਤੀ ਕੀਤੀ, ਆਖਿਆ ਜੀ ਦੇਖੋ ਗੁਰੂ ਕੀ ਬਾਣੀ ਤਾਂ ਇਹ ਕਹਿੰਦੀ ਆ ਵੀ ਮੱਥੇ ਦਾ ਲੇਖ ਆ ਤੇ ਉਹ ਭੋਗਣਾ ਹੀ ਪੈਂਦਾ, ਲੇਖ ਨਾ ਮਿਟੀ ਹੋ ਸਕੀ ਜੋ ਲਿਖਿਆ ਕਰਤਾਰ, ਜਦੋਂ ਮੱਥੇ ਦਾ ਹੀ ਲੇਖ ਆ ਇਹ ਪ੍ਰਾਲਬਧ ਬੰਦੇ ਨੂੰ ਭੋਗਣੀ ਪੈਣੀ ਆ, ਫੇਰ ਤੁਸੀਂ ਕਿਉਂ ਕਹਿੰਦੇ ਜੇ ਬਾਣੀ ਪੜਿਆ ਕਰੋ, ਸਤ ਸੰਗਤ ਕਰਿਆ ਕਰੋ, ਮਹਾਰਾਜ ਦੇ ਦਰਸ਼ਨ ਕਰਿਆ ਕਰੋ, ਨਿਤਨੇਮ ਕਰਿਆ ਕਰੋ, ਫਿਰ ਕੀ ਫਰਕ? ਜਦੋਂ ਮੱਥੇ ਦਾ ਭੋਗ ਲੇਖ ਭੋਗਣਾ ਹੀ ਪੈਣਾ ਫਿਰ ਤੁਹਾਡੇ ਇਸ ਉਪਦੇਸ਼ ਦਾ ਕੀ ਅਰਥ ਰਹਿ ਗਿਆ? ਉਹ ਕਹਿੰਦੇ ਭਾਈ ਅਸੀਂ ਤੇਰੇ ਨਾਲ ਬਿਲਕੁਲ ਸਹਿਮਤ ਹਾਂ ਭਾਈ, ਜੋ ਮਹਾਰਾਜ ਨੇ ਮੱਥੇ ਦਾ ਲੇਖ ਲਿਖ ਦਿੱਤਾ ਉਹ ਭੋਗਣਾ ਪਵੇਗਾ, ਉਹਨੇ ਪ੍ਰਾਲਬਦ ਲਿਖ ਦਿੱਤੀ ਹੈ, ਪਰ ਤੂੰ ਇਸ ਗੱਲ ਦਾ ਸਾਨੂੰ ਥੋੜਾ ਜਿਹਾ ਜਵਾਬ ਦੇਵੇਂਗਾ ਵੀ ਇਹ ਪ੍ਰਾਲਬਦ ਜਿਹੜੀ ਆ ਪਰਮਾਤਮਾ ਨੇ ਲਿਖੀ ਕਿਵੇਂ ਆ? ਕਿਸੇ ਦੀ ਪੱਖ ਕਰਕੇ ਲਿਖੀ ਜਾਂ ਕਿਸੇ ਦੀ ਈਰਖਾ ਨਾਲ ਲਿਖਦਾ ਕਿ ਜਾਂ ਕੋਈ ਹੋਰ ਕਾਰਨ ਆ? ਉਹ ਕਹਿੰਦਾ ਜੀ ਤੁਸੀਂ ਦੱਸੋ। ਮਹਾਂਪੁਰਸ਼ਾਂ ਨੇ ਆਖਿਆ ਦੇਖ ਜੋ ਅਸੀਂ ਕਰਮ ਕਰਦੇ ਹਾਂ ਉਹ ਸਾਡੀ ਪ੍ਰਾਲਬਧ ਬਣਦੀ ਹੈ, ਕਿਉਂਕਿ ਕਰਮ ਤਿੰਨ ਤਰ੍ਹਾਂ ਦੇ ਨੇ, ਇੱਕ ਸਤਸੰਗ ਜੀ ਸੰਚਿਤ ਕਰਮ, ਪ੍ਰਾਲਬਧ ਕਰਮ ਤੇ ਕਿਰਿਆਮਾਨ ਕਰਮ। ਕਿਰਿਆਮਾਨ ਕਰਮ ਉਹ ਆ ਜਿਹੜੇ ਆਪਾਂ ਰੋਜ਼ ਕਰਦੇ ਹਾਂ, ਅੱਜ ਜੋ ਕੁਝ ਵੀ ਆਪਾਂ ਕਰਦੇ ਹਾਂ ਸਵੇਰ ਤੋਂ ਸ਼ਾਮ ਤੱਕ ਇਹ ਕਿਰਿਆਮਾਨ ਕਰਮ ਹੈ। ਕਿਤੇ ਕਿਸੇ ਕੋਈ ਪਰਉਪਕਾਰ ਕੀਤਾ, ਭਲਾ ਕੀਤਾ, ਬਾਣੀ ਪੜ੍ਹੀ, ਜਪਜੀ ਸਾਹਿਬ ਕੀਤਾ, ਨਿਤਨੇਮ ਜਾਂ ਚੁਗਲੀ ਕੀਤੀ, ਨਿੰਦਿਆ ਕੀਤੀ, ਵਿਅਰਥ ਬੋਲੇ, ਜੋ ਕੁਝ ਵੀ ਹੈ ਸਾਰਾ ਕਰਮ ਹੀ ਆ। ਕੀ ਦੇਖਿਆ, ਕੀ ਸੁਣਿਆ, ਕੀ ਸਰੀਰ ਨਾਲ ਸਤਸੰਗ ਜੀ ਕਮਾਇਆ, ਮਨ ਚ ਕੀ ਫੁਰਨਿਆ, ਇਹ ਸਭ ਕਰਮ ਆ, ਇਹ ਆ ਕਿਰਿਆਮਾਨ ਕਰਮ ਜਿਹੜਾ ਅੱਜ ਚੱਲ ਰਿਹਾ, ਇਹਨੇ ਅੱਗੇ ਜਾ ਕੇ ਬਣ ਜਾਣਾ ਸਤਸੰਗ ਜੀ ਸੰਚਿਤ ਕਰਮ, ਸਾਡੇ ਖਾਤੇ ਚ ਜਮਾ ਹੋਣਾ ਭਾਈ ਕੀ ਕੀਤਾ, ਸਾਰੀ ਰੋਜ਼ ਕੀ ਕੀਤਾ ਤੇ ਸਾਰੇ ਜੀਵਨ ਚ ਕੀ ਕੀਤਾ। ਸੰਚਿਤ ਕਰਮਾਂ ਦੀ ਅੱਗਿਓਂ ਬਣਦੀ ਪ੍ਰਾਲਬਧ, ਜਿਹਨੂੰ ਪ੍ਰਾਲਬਧ ਕਰਮ ਕਹਿੰਦੇ ਆ, ਕਿਉਂਕਿ ਉਹ ਸਾਡੇ ਖਾਤੇ ਚ ਜਮਾ ਸੀ, ਉਹਦਾ ਮਹਾਰਾਜ ਨੇ ਸਤਸੰਗ ਜੀ ਫਿਰ ਲੇਖ ਤਿਆਰ ਕੀਤਾ, ਜਿਹਨੂੰ ਆਪਾਂ ਕਹਿੰਦੇ ਪ੍ਰਾਲਬਧ ਮੱਥੇ ਦੀ, ਮੱਥੇ ਦਾ ਲੇਖ ਤਿਆਰ ਕਰ ਦਿੱਤਾ, ਜਿਹੜਾ ਉਹ ਲੇਖ ਸਾਨੂੰ ਸਤਸੰਗ ਜੀ ਫਿਰ ਫਲ ਭੁਗਤਾਉਣ ਲਈ ਲੈ ਕੇ ਆਉਂਦਾ, ਚੰਗੇ ਦਾ ਚੰਗਾ, ਮੰਦੇ ਦਾ ਮੰਦਾ। ਉਹ ਪ੍ਰਾਲਬਧ ਮਹਾਂਪੁਰਸ਼ਾਂ ਨੇ ਆਖਿਆ ਬਣਦੀ ਤੇਰੇ ਕੀਤੇ ਕਰਮਾਂ ਕਰਕੇ ਹੈ, ਵਿਧੀ ਪ੍ਰਾਲਬਧ ਬਣਾਉਣ ਦੀ ਜਿਹੜੀ ਆ ਉਹ ਕਰਮ ਆ, ਤੇ ਕਰਮ ਤੂੰ ਕਰਨੇ ਆ, ਇਸ ਲਈ ਅਸੀਂ ਕਹਿੰਦੇ ਹਾਂ ਵੀ ਪਿੱਛੇ ਜੋ ਤੂੰ ਕਰ ਆਇਆ ਉਹ ਤਾਂ ਗੱਲ ਹੁਣ ਤੂੰ ਚੱਲ ਹੀ ਰਹੀ ਹੈ, ਅਗਾਂਹ ਵਾਸਤੇ ਬਾਣੀ ਪੜ੍ਹ, ਨਿਤਨੇਮ ਕਰ, ਦਰਸ਼ਨ ਕਰਿਆ ਕਰ, ਸਤਸੰਗੀ ਬਣ ਜਾ, ਵੀ ਤੇਰੀ ਪ੍ਰਾਲਬਧ ਚੰਗੀ ਬਣ ਜਾ, ਤੇਰੇ ਕਰਮਾਂ ਤੋਂ ਹੀ ਪ੍ਰਾਲਬਧ ਬਣਨੀ ਹੈ, ਤੇ ਫਿਰ ਉਹ ਪ੍ਰਾਲਬਧ ਤੈਨੂੰ ਭੋਗਣੀ ਹੀ ਪੈਣੀ ਹੈ। ਚੰਗੇ ਕਰਮ ਕਰਕੇ ਚੰਗੀ ਬਣਾਈ ਤਾਂ ਵੀ ਭੋਗਣੀ ਪੈਣੀ ਆ, ਜੇ ਮੰਦੇ ਕਰਮ ਕਰਕੇ ਮੰਦੀ ਬਣਾਈ ਤਾਂ ਵੀ ਭੋਗਣੀ ਪੈਣੀ ਹੈ। ਇਹ ਮਹਾਰਾਜ ਦਾ ਬਚਨ ਅਟਾਲਿਆ ਵੀ ਲੇਖ ਨਾ ਮਿਟੀ ਹੋ ਸਕੀ ਜੋ ਲਿਖਿਆ ਕਰਤਾਰ, ਉਹ ਨਹੀਂ ਮਿਟਣਾ, ਉਹ ਭੋਗਣਾ ਹੀ ਪੈਣਾ, ਪਰ ਬਣਾਇਆ ਕਿਹਨੇ? ਬਣਾਇਆ ਤੂੰ ਆ, ਤੇ ਤੇਰੀ ਪ੍ਰਾਲਬਧ ਚੰਗੀ ਬਣੇ, ਇਸ ਕਰਕੇ ਅਸੀਂ ਰੋਜ਼ ਕਹਿੰਦੇ ਹਾਂ ਵੀ ਤੂੰ ਮਹਾਰਾਜ ਵੱਲ ਨੂੰ ਮੂੰਹ ਕਰ ਲਾ, ਕੋਈ ਗੁਰੂ ਗੁਰੂ ਕਰਿਆ ਕਰ, ਤੇਰੀ ਪ੍ਰਾਲਬਧ ਚੰਗੀ ਬਣੇ। ਆਖਿਰ ਹੁਣ ਵੀ ਤੇ ਤੂੰ ਆਪਣੇ ਕੀਤੇ ਕਰਮਾਂ ਦੀ ਪ੍ਰਾਲਬਧ ਭੋਗ ਰਿਹਾ ਨਾ, ਤੇ ਅਗਾਂਹ ਵੀ ਤੇਰੇ ਕੀਤੇ ਕਰਮਾਂ ਤੋਂ ਹੀ ਪ੍ਰਾਲਬਧ ਬਣਨੀ ਹੈ, ਇਸ ਲਈ ਕਹਿੰਦੇ ਤੂੰ ਕਰਮ ਹੀ ਚੰਗੇ ਕਰ, ਪ੍ਰਾਲਬਧ ਮਾੜੀ ਬਣੇ ਹੀ ਨਾ, ਤੈਨੂੰ ਭੋਗਣ ਲੱਗਿਆ ਮੁੜ ਕੇ ਦੁੱਖ ਨਾ ਆਵੇ। ਇਸ ਕਰਕੇ ਇਹ ਉਪਦੇਸ਼ ਇਸ ਲਈ ਆ, ਮਹਾਂਪੁਰਸ਼ਾਂ ਨੇ ਆਖਿਆ ਇਸੇ ਲਈ ਸਾਧ ਸੰਗਤ, ਜੇ ਸੰਸਾਰ ਦੀ ਸਾਧ ਸੰਗਤ ਜੇ ਗਤੀ ਸੁਤੇ ਸਿੱਧੀ ਚੱਲੀ ਜਾਣੀ ਸੀ, ਮਹਾਰਾਜ ਨੇ ਅਵਤਾਰ ਲੈਣ ਦੀ ਲੋੜ ਹੀ ਨੀ ਸੀ। ਫਿਰ ਤਾਂ ਅਵਤਾਰ ਕਿਉਂ ਲਿਆ? ਮਹਾਰਾਜ ਨੇ ਆਖਿਆ ਸੰਸਾਰ ਦੁਖੀ ਹੈ, ਨਾਨਕ ਦੁਖੀ ਆ ਸਭ ਸੰਸਾਰ, ਸੰਸਾਰ ਦੇ ਦੁੱਖਾਂ ਨੂੰ ਕੱਟਣ ਲਈ ਤੇ ਸਾਧ ਸੰਗਤ ਜੀ ਗੁਰੂ ਵੈਦ ਬਣ ਕੇ ਆਇਆ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਹੈ ਉਹ ਖੁਦ ਮੁਖਦੇਵ ਹੈ, ਕਾਟਿਆ ਜਮ ਕੀ ਫੰਦਾ, ਜਮਾਂ ਦੀ ਫਾਹੀ ਤੋਂ ਬਚਾਉਣ ਲਈ, ਜਮਾਂ ਦੇ ਦੁੱਖ ਤੋਂ ਇਸ ਦੁੱਖ ਨੂੰ ਕੱਟਣ ਵਾਸਤੇ ਸਾਧ ਸੰਗਤ ਜੀ ਮਹਾਰਾਜ ਨੇ ਨਾਮ ਦੀ ਦਵਾਈ ਦਿੱਤੀ ਹੈ। ਦਵਾਈ ਦਿੱਤੀ ਉਹਨੂੰ ਜਾਂਦੀ ਜਿਹੜਾ ਬਿਮਾਰ ਹੋਵੇ, ਜੇ ਪਹਿਲਾਂ ਹੀ ਤੰਦਰੁਸਤ ਦਵਾਈ ਦੀ ਲੋੜ ਹੀ ਨਹੀਂ। ਇਹਦਾ ਸੰਸਾਰ ਬਿਮਾਰ ਸੀ ਤੇ ਗੁਰੂ ਸਾਹਿਬ ਨੇ ਉਤਾਰ ਲਿਆ। ਡਾਕਟਰ ਰੋਗਾਂ ਕਰਕੇ ਹੁੰਦਾ? ਰੋਗ ਡਾਕਟਰ ਕਰਕੇ ਕਦੀ ਨਹੀਂ ਹੋਇਆ ਅੱਜ ਤੱਕ ਵੀ ਡਾਕਟਰ ਸੀ ਸੰਸਾਰ ਤੇ ਤਾਂ ਰੋਗ ਲੋਕਾਂ ਨੂੰ ਲੱਗ ਗਏ? ਨਹੀਂ, ਰੋਗ ਸਨ ਤਾਂ ਡਾਕਟਰ ਪੈਦਾ ਹੋਏ, ਰੋਗ ਨਾ ਹੁੰਦੇ ਤੇ ਡਾਕਟਰਾਂ ਦੀ ਨਹੀਂ ਸੀ, ਵੈਦਾਂ ਦੀ ਬਿਲਕੁਲ ਲੋੜ ਨਹੀਂ ਸੀ। ਰੋਗ ਸੰਸਾਰ ਨੂੰ ਲੱਗੇ ਤੇ ਫਿਰ ਸਾਧ ਸੰਗਤ ਜੀ ਕਿਸੇ ਨੇ ਵਿਦਿਆ ਪੜ੍ਹੀ, ਕੋਈ ਵੈਦ ਬਣਿਆ, ਕੋਈ ਡਾਕਟਰ ਬਣਿਆ, ਉਹਨਾਂ ਰੋਗਾਂ ਦੀ ਨਿਵਿਰਤੀ ਵਾਸਤੇ। ਸੰਸਾਰ ਰੋਗੀ ਸੀ, ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗ ਗਿਆ ਸੱਚ ਬਿਨਾ। ਮਹਾਰਾਜ ਦੇ ਬਚਨ ਕਹਿੰਦੇ ਸੰਸਾਰ ਰੋਗੀ ਜੇ ਨਾਮ, ਉਸ ਰੋਗ ਦੀ ਦਵਾਈ ਹੈ, ਜਿਹੜਾ ਦਵਾਈ ਖਾਵੇਗਾ ਉਹਨੂੰ ਆਰਾਮ ਆਵੇਗਾ। ਸੱਚ ਤੋਂ ਬਿਨਾਂ ਮਨ ਨੂੰ ਮੈਲ ਲੱਗਦੀ ਹੈ। ਗੁਰੂ ਸਾਹਿਬ ਦੇ ਅਵਤਾਰ ਦਾ ਕਾਰਨ ਹੀ ਸਾਧ ਸੰਗਤ ਜੀ ਹੈ ਵੀ ਸੰਸਾਰ ਦੇ ਦੁੱਖ ਕੱਟੇ ਜਾਣ, ਦੁੱਖਾਂ ਦੀ ਨਿਵਿਰਤੀ ਹੋਵੇ। ਦੁੱਖਾਂ ਦੀ ਨਿਵਿਰਤੀ ਵਾਸਤੇ ਮਹਾਰਾਜ ਨੇ ਸਾਧ ਸੰਗਤ ਜੀ ਫਿਰ ਇਹ ਉਪਦੇਸ਼ ਦਿੱਤਾ ਵੀ ਤੂੰ ਸਤ ਸੰਗਤ ਕਰ, ਤੂੰ ਕਰਤਾਰ ਕਰਤਾਰ ਕਰਿਆ ਕਰ। ਮਹਾਰਾਜ ਨੇ ਨੇਤਰੇਮ ਦੇ ਦਿੱਤਾ, ਸੰਗਤ ਬਣਾ ਦਿੱਤੇ, ਬਾਣੀ ਮਹਾਰਾਜ ਨੇ ਉਚਾਰ ਦਿੱਤੇ। ਇਹ ਸਾਰੇ ਉਪਦੇਸ਼ ਦਾ ਫਿਰ ਜੇ ਤਾਂ ਮੱਥੇ ਦਾ ਲੇਖ ਸੁਤੇ ਸਿੱਧ ਚੱਲਣਾ, ਜੇ ਇਹ ਨੇਤ ਕਰਤਾਰ ਦੀ ਕਹਿ ਕੇ ਆਪਾਂ ਪਰੇ ਹੋ ਜਾਣਾ, ਫਿਰ ਗੁਰੂ ਸਾਹਿਬ ਦੇ ਅਵਤਾਰ ਲੈਣ ਦਾ ਵੀ ਕੋਈ ਕਾਰਨ ਨਹੀਂ ਰਹਿ ਜਾਂਦਾ। ਫਿਰ ਤਾਂ ਜੋ ਜਿਸ ਦੇ ਮੱਥੇ ਦਾ ਸੀ ਉਹਨੇ ਭੋਗਣਾ ਸੀ, ਫਿਰ ਗੁਰੂ ਨਾਨਕ ਦੇਵ ਜੀ ਅਵਤਾਰ ਲੈ ਕੇ ਕਿਉਂ ਆਏ? ਫਿਰ ਮਹਾਰਾਜ ਨੇ ਸੰਗਤ ਕਿਉਂ ਚਲਾਈ, ਕਿਉਂ ਬਾਣੀ ਉਚਾਰਨ ਕੀਤੀ, ਕਿਉਂ ਨਿਤਨੇਮ ਸਾਨੂੰ ਆਖਿਆ ਕਰਿਆ ਕਰੋ, ਕਿਉਂ ਪਰਉਪਕਾਰ ਦਾ ਉਪਦੇਸ਼ ਦਿੱਤਾ? ਇਸੇ ਲਈ ਭਾਈ ਤੂੰ ਕਰਮ ਚੰਗੇ ਕਰੇਗਾ, ਪ੍ਰਾਲਬਧ ਚੰਗੀ ਬਣੇਗੀ ਤੇਰੀ, ਫਿਰ ਤੈਨੂੰ ਦੁੱਖ ਭੋਗਣੇ ਹੀ ਨਾ ਪੈਣਗੇ, ਕਿਸੇ ਨੂੰ ਦੋਸ਼ ਨਾ ਦੇਣਾ ਪਵੇਗਾ। ਇਸ ਲਈ ਆਖਿਆ ਭਾਈ ਭਲਿਆ ਲੋਕਾ, ਇਹ ਉਪਦੇਸ਼ ਤਾਂ ਦਿੰਦੇ ਆ ਭਾਈ ਪ੍ਰਾਰਬਧ ਚੰਗੀ ਬਣ ਜਾਵੇ, ਕਰਮ ਚੰਗੇ ਕਰ। ਤੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਹਿੰਦੇ ਕੀਤਾ ਕਿਸੇ ਨਾ ਹੋਵੇ ਲਿਖਿਆ ਤੁਰ ਸੰਯੋਗ, ਸਾਡੇ ਕੀਤੇ ਕਰਮਾਂ ਨਾਲ ਜਿਹੜੀ ਪ੍ਰਾਲਬਧ ਹੈ ਉਹਨੂੰ ਤੁਰਦਾ ਸੰਯੋਗ ਕਹਿੰਦੇ ਆ। ਜੋ ਉਹਨੇ ਲਿਖ ਦਿੱਤਾ ਫਿਰ ਉਹਦੇ ਵਿੱਚ ਕੋਈ ਕੁਝ ਨਹੀਂ ਕਰ ਸਕੇਗਾ, ਇਸ ਕਰਕੇ ਵਿਚਾਰ ਕੇ ਕਰਮ ਕਰਿਆ ਕਰ। ਤੂੰ
ਵਡਭਾਗੀ ਮੇਰਾ ਭਰਾ ਮਿਲੇ ਤਾਂ ਉਤਰਾ ਹੈ ਸਭ ਵਿਯੋਗ।
ਹਾਂ ਦੇਖੋ ਹੁਣ ਮਹਾਰਾਜ ਨੇ ਕਿਰਪਾ ਕਰ ਦਿੱਤੀ ਨਾ, ਕਹਿੰਦੇ ਵਡਭਾਗੀ ਮੇਰਾ ਪ੍ਰਭ ਮਿਲੇ, ਕਿਤੇ ਵੱਡੇ ਭਾਗਾਂ ਕਰਕੇ ਪ੍ਰਮਾਤਮਾ ਮਿਲ ਪਵੇ ਤਾਂ ਉਤਰ ਹੈ ਸਭ ਵਿਯੋਗ। ਵਿਯੋਗ ਹੁੰਦਾ ਵਿਛੋੜਾ, ਸਭ ਵਿਛੋੜਾ, ਵਿਛੋੜੇ ਦੇ ਦੁੱਖ ਸਾਰੇ ਹੀ ਕੱਟੇ ਜਾਣਗੇ। ਵਿਛੋੜੇ ਦਾ ਦੁੱਖ ਬਹੁਤ ਭਿਆਨਕ ਹੈ, ਸਾਧ ਸੰਗਤ ਜੀ ਜਿਹਨਾਂ ਨੇ ਅਨੁਭਵ ਕੀਤਾ, ਉਹਨਾਂ ਵਿਦਵਾਨਾਂ ਨੇ ਵੀ ਲਿਖਿਆ ਤੇ ਗੁਰੂ ਸਾਹਿਬ ਦੇ ਬਚਨ ਦੁੱਖ ਵਿਛੋੜਾ। ਮਹਾਰਾਜ ਨੇ ਵਿਛੋੜੇ ਨੂੰ ਦੁੱਖ ਆਖਿਆ ਜੇ, ਰੱਬ ਨਾਲੋਂ ਵਿਛੜ ਕੇ ਪਤਾ ਨੀ ਕਿੰਨੀਆਂ ਜੂਨਾਂ 'ਚ ਜਾ ਕੇ ਇਹ ਕਿੰਨੀ ਵਾਰੀ ਦੁੱਖ ਭੋਗਣਾ ਪਵੇਗਾ। ਇਹ ਰੱਬ ਨਾਲ ਵਿਛੜਨ ਕਰਕੇ ਹੀ ਆ ਨਾ ਸਾਰਾ ਵਿਛੋੜੇ ਦਾ ਦੁੱਖ। ਕਹਿੰਦੇ ਨੇ ਜੇ ਕਿਤੇ ਗੁਰੂ ਮਿਲ ਪਵੇ, ਜੇ ਕਿਤੇ ਪ੍ਰਮਾਤਮਾ ਨਾਲ ਮਿਲਾਪ ਹੋ ਜਾਵੇ, ਸਾਰੇ ਵਿਛੋੜੇ ਦੇ ਦੁੱਖ ਹੀ ਕੱਟੇ ਜਾਣ। ਵਿਦਵਾਨਾਂ ਇਹ ਵੀ ਲਿਖਿਆ ਕਹਿੰਦੇ ਵਿਛੋੜੇ ਵਾਲਿਆਂ ਦੀ ਹਾਲਤ ਉਹਨਾਂ ਦੇ ਸਰੀਰ ਤੋਂ, ਉਹਨਾਂ ਦੇ ਕਰਮਾਂ ਤੋਂ ਦੇਖ ਕੇ ਪਤਾ ਲੱਗ ਜਾਂਦੀ ਵੀ ਇਹਨੂੰ ਵਿਛੋੜੇ ਦਾ ਦੁੱਖ ਆ। ਇੱਕ ਵਿਦਵਾਨ ਲਿਖਦਾ ਕਹਿੰਦਾ ਆਸਕਾਰਾ ਨਵ ਨਸਾਨੀ ਆ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮ ਤਾਰ। ਫਿਰ ਉਹ ਕਹਿੰਦਾ ਕੰਮ ਗੁਪਤ ਨੂੰ ਕੰਮ ਖੁਦ ਨੂੰ ਖਵਾਬਾਸ਼ ਹਰਾਮ, ਇੰਤਜਾਰੀ ਬੇਕਰਾਰੀ ਦਸਤ ਸਰ। ਕਹਿੰਦੇ ਇਹ ਨੌ ਨਿਸ਼ਾਨੀਆਂ ਵਿਛੋੜੇ ਵਾਲਿਆਂ ਦੀਆਂ, ਨੌ ਨਿਸ਼ਾਨੀਆਂ ਪਤਾ ਲੱਗ ਜਾਂਦਾ ਜਿਹਨਾਂ ਨਿਸ਼ਾਨੀਆਂ ਤੋਂ ਵੀ ਬੰਦਾ ਵਿਛੜਿਆ ਤੇ ਇਹਨੂੰ ਵਿਛੋੜੇ ਦਾ ਦੁੱਖ ਆ। ਉਹ ਦੀਵਾਨ ਲਿਖਦਾ ਆਸਕਾਰਾ ਨਵ ਨਿਸ਼ਾਨੀ ਆ ਪਿਸਰ। ਕਹਿੰਦੇ ਧਿਆਨ ਨਾਲ ਸੁਣ ਭਾਈ, ਇਹ ਰੱਬ ਦੇ ਪਿਆਰਿਆਂ ਦੀਆਂ ਨੌ ਨਿਸ਼ਾਨੀਆਂ, ਜਿਹੜੇ ਮੰਨਣ ਵੀ ਅਸੀਂ ਵਿਛੜੇ ਆ ਉਹਦੇ ਨਾਲੋਂ ਤੇ ਅਸੀਂ ਮਿਲਣਾ, ਕਿਹੜੀਆਂ ਕਿਹੜੀਆਂ ਜੀ? ਕਹਿੰਦੇ ਨੇ ਆਹ ਸਰਦੋ ਰੰਗ ਜਰਦੋ, ਆਹ ਹੁੰਦਾ ਸਾਹ, ਹੌਕਾ, ਠੰਡੇ ਸਾਹ ਲਵੇਗਾ ਉਹ, ਹੌਕੇ ਆਉਂਦੇ ਉਹਨੂੰ ਪਹਿਲੀ ਨਿਸ਼ਾਨੀ। ਰੰਗ ਜਰਦੋ, ਰੰਗ ਪੀਲਾ ਹੋ ਜਾਂਦਾ, ਜਰਦੇ ਰੰਗਾ ਦੂਜੀ ਨਿਸ਼ਾਨੀ। ਫਿਰ ਕਹਿੰਦੇ ਨੇ ਚਸ਼ਮ ਤਾਰ, ਚਸ਼ਮ ਕਹਿੰਦੇ ਨੇਤਰਾਂ ਨੂੰ, ਅੱਖਾਂ ਚ ਪਾਣੀ ਆਉਂਦਾ ਰਹਿੰਦਾ ਜਿਵੇਂ ਗੁਰੂ ਰਾਮਦਾਸ ਜੀ ਦੇ ਆਉਂਦਾ ਰਹਿੰਦਾ ਸੀ ਗੁਰੂ ਅਮਰਦਾਸ ਜੀ ਦੇ ਸਰੀਰ ਛੱਡਣ ਤੋਂ ਬਾਅਦ, ਭਾਵੇਂ ਉਹ ਜੋਤ ਉਹ ਰੂਪ ਪਰ ਪ੍ਰੇਮ ਫਿਰ ਵੀ ਇੰਨਾ ਸੀ, ਗੁਰੂ ਅਮਰਦਾਸ ਜੀ ਦਾ ਨਾਂ ਲੈਣਾ, ਗੁਰੂ ਰਾਮਦਾਸ ਜੀ ਦੇ ਨੇਤਰ ਗਿੱਲੇ ਹੋ ਜਾਣੇ, ਮੰਨਦੇ ਸੀ ਇਸ ਸਾਧ ਸੰਗਤ ਜੀ ਉਹ ਵਿਛੋੜੇ ਨੂੰ। ਕਹਿੰਦੇ ਨੇ ਤੀਸਰੀ ਨਿਸ਼ਾਨੀ ਆ ਵੀ ਅੱਖਾਂ ਚ ਪਾਣੀ। ਫਿਰ ਚੌਥੀ ਕਹਿੰਦੇ ਨੇ ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖਵਾਬਾ ਚ ਹਰਾਮ, ਕੰਮ ਗੁਪਤ ਨੂੰ ਗੁਫ਼ਤਗੂ ਕਰਨ ਨੂੰ ਜੀ ਨਹੀਂ ਕਰਨਾ, ਬੋਲਣਾ ਘੱਟ, ਚੁੱਪ ਚੁੱਪ ਰਹਿਣਾ ਚੌਥੀ ਨਿਸ਼ਾਨੀ। ਪੰਜਵਾਂ ਸਾਧ ਸੰਗਤ ਜੀ, ਕੰਮ ਖੁਰਦ ਨੂੰ ਖਾਣ ਨੂੰ ਕੁਝ ਚੇਤਨਾ ਕਰਨਾ, ਭੁੱਖ ਹੀ ਮਰ ਜਾਣੀ। ਤੇ ਪੰਜਵੀਂ ਤੇ ਛੇਵੇਂ ਕਹਿੰਦੇ ਖਵਾਬ ਆਸ਼ ਹਰਾਮ, ਖਵਾਬ ਕਹਿੰਦੇ ਸੁਪਨੇ ਨੂੰ, ਕਹਿੰਦੇ ਸੁਪਨਾ ਤਾਂ ਆਵੇ ਜੇ ਨੀਂਦ ਆਵੇ, ਨੀਂਦ ਤਾਂ ਹਰਾਮ ਹੋਈ ਆ, ਛੇਵੀਂ ਨਿਸ਼ਾਨੀ। ਤੇ ਸੱਤਵਾਂ ਜਿਹੜਾ ਲੱਛਣ ਕਹਿੰਦੇ ਨੇ ਇੰਤਜ਼ਾਰੀ ਬੇਕਰਾਰੀ ਦਸਤ ਸਰ, ਇੰਤਜ਼ਾਰ ਕਰਦੇ ਰਹਿਣਾ ਹਰ ਵੇਲੇ, ਹੋ ਜਾਏ ਮਿਲਾਪ ਕਿਤੇ ਹੋ ਜਾਏ ਮਿਲਾਪ। ਤੇ ਫਿਰ ਕਹਿੰਦੇ ਨੇ ਬੇਕਰਾਰੀ, ਬੇਕਰਾਰੀ ਨਾਲ ਇੰਤਜ਼ਾਰ ਕਰਨਾ ਅੱਠਵਾਂ ਲੱਛਣ, ਦਿਲ ਚ ਬੇਕਰਾਰੀ ਬਣੀ ਰਹਿਣੀ, ਛੇਤੀ ਹੋਵੇ ਛੇਤੀ ਹੋਵੇ। ਤੇ ਦਸਤ ਸਰ ਨੌਵੀਂ ਨਿਸ਼ਾਨੀ ਕਹਿੰਦੇ ਨੇ, ਉਹ ਆਪਣਾ ਸਿਰ ਆਪਣਾ ਮੱਥਾ ਆਪਣੇ ਹੱਥਾਂ ਚ ਫੜ ਕੇ ਰੱਖਦਾ, ਬੰਦਾ ਸਮਝ ਲੈਂਦਾ ਵੀ ਇਹਨੇ ਵਿਛੋੜਾ ਅਨੁਭਵ ਕੀਤਾ। ਆਮ ਦੁਨਿਆਵੀ ਬੰਦਾ ਵੀ, ਦੁਨਿਆਵੀ ਬੰਦੇ ਨੂੰ ਆਪਾਂ ਕੋਈ ਭੈਣ ਭਰਾ ਨਾਲੋਂ ਬੰਦਾ ਵਿਛੜ ਜਾਂਦਾ ਤੇ ਉਹਦੀ ਵੀ ਹਾਲਤ ਇਹ ਹੀ ਹੁੰਦੀ ਹੈ। ਤੇ ਰੱਬ ਨਾਲੋਂ ਵਿਛੜਾ ਜੇ ਉਹ ਵਿਛੋੜੇ ਨੂੰ ਅਨੁਭਵ ਕਰੇ ਤੇ ਹਾਲਤ ਉਹਦੀ ਵੀ ਇਹੋ ਹੀ ਹੈ। ਪਰ ਕਹਿੰਦੇ ਜੇ ਗੁਰੂ ਮਿਲ ਪਵੇ ਭਰਿਆ ਲੋਕਾਂ, ਤੇਰੇ ਵਿਛੋੜੇ ਦੇ ਦੁੱਖ ਹੀ ਕੱਟੇ ਜਾਣ, ਪਰਮਾਤਮਾ ਨਾਲ ਤੇਰਾ ਮਿਲਾਪ ਹੋ ਜਾਵੇ ਤਾਂ ਉਤਰਿਆ ਸਭ ਵਿਯੋਗ। ਪਰ ਮਿਲੇ ਕਿਵੇਂ, ਵੱਡ ਭਾਗੀ ਮੇਰਾ ਪ੍ਰਭ ਮਿਲਿਆ, ਭਾਗ ਵੱਡੇ ਹੋਣ ਉਹੀ ਮੱਥੇ ਦੇ ਲੇਖ ਦੀ ਗੱਲ। ਕਹਿੰਦੇ ਮੱਥਾ ਮਹਾਰਾਜ ਦੇ ਚਰਨਾਂ ਤੇ ਆਣ ਕੇ ਲਾ, ਤੇਰੇ ਭਾਗ ਵੱਡੇ ਬਣ, ਤੇਰਾ ਮਿਲਾਪ ਗੁਰੂ ਨਾਲ ਹੋਵੇ, ਤੇਰੇ ਵਿਛੋੜੇ ਕੱਟੇ ਜਾਣ ਸਾਰੇ। ਫਿਰ
ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ।
ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਅਰਦਾਸ ਬੇਨਤੀ ਏਦਾਂ ਕਰਨੀ ਚਾਹੀਦੀ ਹੈ, ਨਾਨਕ ਕਉ ਪ੍ਰਭ ਰਾਖ ਲੇ ਮਹਾਰਾਜ, ਸਾਨੂੰ ਰੱਖ ਲਓ, ਸਾਨੂੰ ਕਿਰਪਾ ਕਰਕੇ ਬਚਾਓ ਜੀ। ਮੇਰੇ ਸਾਹਿਬ ਬੰਦੀ ਮੋਚ, ਬੰਦੀ ਮੋਚ ਕਹਿੰਦੇ ਬੰਦੀਆਂ ਤੋਂ ਛਡਾਉਣ ਵਾਲੇ ਨੂੰ। ਮਹਾਰਾਜ ਤੁਸੀਂ ਤੇ ਬੰਦੀਆਂ ਤੋਂ, ਜਿਹੜੇ ਬੰਦੀਆਂ ਚ ਪਏ ਸਨ ਉਹਨਾਂ ਨੂੰ ਵੀ ਛਡਾ ਦਿੱਤਾ, ਤੁਹਾਨੂੰ ਤੇ ਬੰਦੀ ਛੋੜ ਕਹਿੰਦੇ, ਬੰਦੀ ਮੋਚਦਾਰ ਤੇ ਬੰਦੀ ਛੋੜ, ਛੇਵੇਂ ਪਾਤਸ਼ਾਹ ਨੂੰ ਬੰਦੀ ਛੋੜ ਆਪਾਂ ਕਹਿੰਦੇ। ਇਸੇ ਲਈ ਕਹਿੰਦੇ ਨਾ ਭਾਈ, ਉਹਨੇ ਸਤਸੰਗ ਜਿਹੜੇ ਰਾਜੇ ਪਏ ਸਨ 52 ਉੱਥੇ ਕੈਦ ਵਿੱਚ, ਤੇ ਮਹਾਰਾਜ ਜੀ ਨੇ ਛਡਾ ਦਿੱਤੇ ਉਹਨਾਂ ਤੇ ਤਰਸ ਕਰਕੇ, ਸਤਿਗੁਰਾਂ ਨੂੰ ਬੰਦੀ ਛੋੜ ਆਖਣ ਲੱਗ ਪਏ। ਮਹਾਰਾਜ ਤੁਸੀਂ ਤੇ ਬੰਦੀਆਂ ਵੀ ਤੁੜਵਾ ਦਿੰਦੇ ਜੇ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਕੈਦ ਵਿੱਚ ਪਏ ਸਤਸੰਗ ਜੀ ਸਾਰੇ ਸਾਧੂ ਮਹਾਤਮਾ ਕਹਿ ਕੇ ਛਡਵਾ ਦਿੱਤੇ ਸਨ, ਮਹਾਰਾਜ ਬੰਦੀ ਛੋੜਨੇ। ਇਸੇ ਤਰ੍ਹਾਂ ਆਖਿਆ ਮਹਾਰਾਜ ਤੁਸੀਂ ਬਾਹਰਲੇ ਬੰਧਨ ਕੱਢਦੇ ਜੇ, ਅੰਤਰੀਵ ਵੀ ਬੰਧਨ ਕੱਢ ਦਿੰਦੇ, ਜਿਹੜੇ ਹੰਕਤਾ ਮਮਤਾ ਦੀਆਂ ਬੇੜੀਆਂ ਸਾਨੂੰ ਪਈਆਂ, ਇਹ ਵੀ ਬੰਧਨ ਤੁਸੀਂ ਕੱਢਦੇ ਜੇ, ਤਾਂ ਹੀ ਤੁਹਾਨੂੰ ਬੰਦੀ ਛੋੜ ਆਖੀਦਾ। ਤੁਸੀਂ ਪ੍ਰਤੱਖ ਬੰਧਨ ਵੀ ਕੱਢਦੇ ਜੇ ਤੇ ਅੰਤਰੀਵ ਬੰਧਨ ਵੀ ਕੱਢ ਦਿੰਦੇ ਜੇ। ਮਹਾਰਾਜ ਤੁਸੀਂ ਬੰਦੀ ਛੋੜ ਜੇ, ਕਿਰਪਾ ਕਰਕੇ ਸਾਡੇ ਜਿਹੜੇ ਬੰਧਨ ਨੇ ਸਾਰੇ ਇਹ ਕੱਟ ਦਿਓ, ਸਾਨੂੰ ਰੱਖ ਲੈਣਾ ਮਹਾਰਾਜ ਜੀ, ਸਾਡੀ ਪ੍ਰਾਲਭ ਚੰਗੀ ਬਣਾ ਦੇਣੀ, ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ।
ਕਤਕ ਹੋਵੇ ਸਾਧ ਸੰਗ
ਮਹੀਨੇ ਦੁਆਰਾ ਸਾਧ ਸੰਗਤ ਦੀ ਸਮਾਪਤੀ ਤੇ ਇਸ ਪੌੜੀ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਉਹ ਕਹਿੰਦੇ ਗੁਰਮੁਖੋ ਜੇ ਸਫਲਾ ਕਰਨਾ ਨਾ ਆਪਣਾ ਸਮਾਂ ਤੇ ਆ ਕੱਤੇ ਦਾ ਮਹੀਨਾ, ਇਹ ਚੇਤੇ ਰੱਖੋ ਕਿੱਦਾਂ ਸਫਲਾ ਹੋਣਾ। ਕਤਕ ਹੋਵੇ ਸਾਧ ਸੰਗ, ਕਹਿੰਦੇ ਤੂੰ ਸਾਧ ਸੰਗਤ ਕਰ ਤੇ ਫਿਰ ਇਹ ਸਫਲਾ ਹੀ ਆ। ਸਾਧ ਸੰਗਤ ਜਾਂ ਗੁਰੂ ਦੀ ਕੀਤੀ ਜਾਵੇ ਜਾਂ ਸਾਧ ਸੰਗਤ ਜੀ ਗੁਰਮੁਖਾਂ ਦੀ, ਜਿਹੜੇ ਨਾਮ ਰਸੀਏ ਉਹਨਾਂ ਦੀ ਸੰਗਤ ਦਾ ਵੀ ਬਹੁਤ ਅਸਰ ਪੈਂਦਾ, ਗੁਰੂ ਦੀ ਸੰਗਤ ਦਾ ਤਾਂ ਭਲਾ ਪੈਣਾ ਹੀ ਪੈਣਾ। ਮਹਾਰਾਜ ਦੀ ਸੰਗਤ ਕਰ ਜਾਂ ਫਿਰ ਉਹਨਾਂ ਸਾਧੂਆਂ ਦੀ ਸੰਗਤ ਕਰ ਜਿਹੜੇ ਬਖਸ਼ੇ ਆ ਗੁਰੂ ਦਰੋਂ, ਜਿਨ੍ਹਾਂ ਨੇ ਆਪਣਾ ਅੰਦਰ ਸਾਧਿਆ ਉਹਨਾਂ ਦੀ ਸੰਗਤ ਕੀਤੀਆਂ ਤੇਰਾ ਭਲਾ ਹੋਵੇਗਾ, ਤੇਰਾ ਮਹੀਨਾ ਇਸੇ ਤਰ੍ਹਾਂ ਸਫਲਾ ਹੋਣਾ। ਕੱਤਕ ਹੋਵੇ ਸਾਧ ਸੰਗ ਬਿਨਸਾ ਸਭੇ ਸੋਚ, ਮਹਾਰਾਜ ਸੰਗਤ ਕਰੀਏ ਫਿਰ ਕੱਤਕ ਦੇ ਮਹੀਨੇ ਚ, ਤੇ ਫਲ ਹਜ਼ੂਰ ਕਹਿੰਦੇ ਨੇ ਬਿਨਸਾ ਸਭੇ ਸੋਚ, ਸੋਚ ਕਹਿੰਦੇ ਚਿੰਤਾ ਨੂੰ, ਬੰਦਾ ਹਰ ਵੇਲੇ ਸੋਚਾਂ ਚ ਪਿਆ ਚਿੰਤਾ ਚ ਡੁੱਬਾ ਨਾ, ਕਹਿੰਦੇ ਸਾਰੀ ਚਿੰਤਾ ਹੀ ਮੁੱਕ ਜਾਵੇਗੀ ਤੇਰੀ, ਚਿੰਤਾ ਮੁਕਤ ਹੋ ਜਾਵੇਗਾ ਤੂੰ, ਤੂੰ ਸੰਗਤ ਕਰਨ ਲੱਗ ਪਓ ਤੇ ਫਿਰ ਤੇਰੀ ਚਿੰਤਾ ਮੁੱਕ ਜਾਵੇਗੀ, ਗੁਰੂ ਕਿਰਪਾ ਕਰ ਦੇਵੇਗਾ, ਵਿਛੋੜੇ ਦਾ ਦੁੱਖ ਕੱਟਿਆ ਜਾਵੇਗਾ, ਕਰਮ ਗਤੀ ਤੇਰੀ ਚੰਗੀ ਬਣ ਜਾਵੇਗੀ, ਤੈਨੂੰ ਦੋਸ਼ ਨਾ ਕਿਸੇ ਨੂੰ ਦੇਣਾ ਪਵੇਗਾ। ਇਹ ਤੇਰੇ ਉੱਤੇ ਸਾਰੀ ਕਿਰਪਾ ਇਸੇ ਕਰਕੇ ਹੋਵੇਗੀ ਵੀ ਤੂੰ ਸੰਗਤ ਕਰੇ। ਤੇ ਕੱਤਕ ਦੇ ਮਹੀਨੇ ਦੁਆਰਾ ਮਹਾਰਾਜ ਦਾ ਜਿਹੜਾ ਤਤ ਸਿਧਾਂਤ ਇਸ ਪੌੜੀ ਦਾ ਸਾਧ ਸੰਗਤ ਜੀ, ਉਹ ਸਤਿਗੁਰਾਂ ਨੇ ਸੰਗਤ ਕਰਨ ਦਾ ਹੀ ਬਖਸ਼ਿਆ। ਕੱਤਕ ਹੋਵੇ ਸਾਧ ਸੰਗ ਬਿਨਸਾ ਸਭੇ ਸੋਚ, ਕਹਿੰਦੇ ਨੇ ਇਸ ਕਰਕੇ ਤੂੰ ਸੰਗਤ ਕਰੇ ਤੇ ਇਹ ਤੇਰਾ ਭਲਾ ਹੀ ਆ। ਇਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਪਦੇਸ਼ ਆਪਾਂ ਨੂੰ ਬਖਸ਼ਿਆ ਮਹੀਨੇ ਦੁਆਰਾ, ਕਿਉਂਕਿ ਸੰਗਤਾਂ ਸੰਗਰਾਂਦ ਮਨਾ ਰਹੀਆਂ। ਤੇ ਪਰਮਤਾ ਚ ਬੇਨਤੀ ਕੀਤੀ ਸੰਗਰਾਂਦ ਨੂੰ ਮਨਾਉਣ ਦਾ, ਅਰਥ ਸਾਧ ਸੰਗਤ ਜੀ ਭਾਈ ਆਪਣਾ ਮਨ ਅਸਲ ਵਿੱਚ ਮਹਾਰਾਜ ਦੇ ਬਚਨਾਂ ਨਾਲ ਮੰਨ ਜਾਵੇ। ਜੋ ਗੁਰੂ ਸਾਹਿਬ ਹੁਣ ਮਹਾਰਾਜ ਦਾ ਬਚਨ ਆ ਵੀ ਕੱਤਕ ਦਾ ਮਹੀਨਾ ਤੁਹਾਡਾ ਸਫਲਾ ਜੇ ਗੁਰਮੁਖੋ ਜੇ ਸੰਗਤ ਕਰੋਗੇ, ਜੇ ਮਨ ਮੰਨ ਗਿਆ ਸੰਗਤ ਕਰਨ ਨੂੰ ਤੇ ਸਾਧ ਸੰਗਤ ਜੀ ਫਿਰ ਬਿਲਕੁਲ ਸਫਲਾ, ਕੋਈ ਦੁਨੀਆਂ ਦੀ ਤਾਕਤ ਇਹਦੇ ਵਿੱਚ ਰੁਕਾਵਟ ਨਹੀਂ ਪਾ ਸਕਦੀ, ਕਿਉਂਕਿ ਬਚਨ ਪੰਜਵੇਂ ਪਾਤਸ਼ਾਹ ਦਾ। ਪਰ ਜੇ ਸਾਡਾ ਮਨ ਮੰਨ ਜਾਏ, ਸੰਗਰਾਂਦ ਮਨਾਈ ਦਾ ਅਰਥ ਆ ਆਪਣਾ ਮਨ ਮਨਾਉਣਾ, ਹੋਰ ਸੰਗਰਾਂਦ ਕਿਹੜੀ ਨਰਾਜ ਹੈ, ਆਪਣੇ ਨਾਲ ਜਿਹੜੀ ਆਪਾਂ ਮਨਾ ਕੇ ਲਿਆਉਣੀ ਆ, ਆਪਣਾ ਹੀ ਮਨ ਮਨਾਉਣਾ ਸਾਧ ਸੰਗਤ ਜੀ, ਇਹ ਹੀ ਨਰਾਜ ਹੈ, ਇਹ ਹੀ ਨਹੀਂ ਸਾਧ ਸੰਗਤ ਜੀ ਕਾਬੂ ਆ ਰਿਹਾ। ਇਸੇ ਕਰਕੇ ਸੰਗਰਾਂਦ ਮਨਾਈ ਆ, ਮਹਾਰਾਜ ਨੇ ਕੀ ਉਪਦੇਸ਼ ਦਿੱਤਾ ਇਹ ਸਾਧ ਸੰਗਤ ਜੀ ਮਹੀਨੇ ਦੀ ਪ੍ਰਾਰੰਭਤਾ ਤੇ, ਉਹਦੇ ਨਾਲ ਸਾਡਾ ਮਨ ਮੰਨ ਜਾਵੇ, ਸਾਰਾ ਅਰਥ ਇਹ ਹੀ ਆ ਦਿਹਾੜਿਆਂ ਨੂੰ ਮਨਾਉਣ ਦਾ। ਭਾਈ ਮਹਾਰਾਜ ਹੁਣ ਆਪਾਂ ਸੁਣ ਲਿਆ ਮਹਾਰਾਜ ਦਾ ਉਪਦੇਸ਼, ਤੇ ਇਹ ਤਤ ਸਿਧਾਂਤ ਅਖੀਰਲੀ ਪੰਕਤੀ ਦਾ, ਕਤਕ ਹੋਵੇ ਸਾਧ ਸੰਗ ਬਿਨਸਾ ਸਭੇ ਸੋਚ, ਸਾਰੀਆਂ ਸੋਚਾਂ ਸਭ ਚਿੰਤਾ ਸਭ ਫਿਕਰ ਤੇਰੇ ਬਿਰਸ ਜਾਣਗੇ, ਨਾਸ ਹੋ ਜਾਣਗੇ, ਤੂੰ ਸੰਗਤ ਕਰਨ ਲੱਗ ਪਓ। ਜੇ ਮਨ ਇਸ ਗੱਲ ਨਾਲ ਮੰਨ ਜਾਵੇ ਤੇ ਸਤਸੰਗ ਜੀ ਕੱਤੇ ਦਾ ਮਹੀਨਾ ਸਫਲਾ। ਹੁਣ ਆਪਾਂ ਕੱਤੇ ਸਫਲਾ ਕਰ ਲਿਆ ਤੇ ਅੱਗੇ ਵੀ ਆਵੇਗਾ ਨਾ ਮਹੀਨਾ, ਉਹਦੀ ਵੀ ਪ੍ਰਾਰੰਭਤਾ, ਫਿਰ ਉਹਦਾ ਉਪਦੇਸ਼ ਦੇਖਾਂਗੇ ਮਹਾਰਾਜ ਉਹ ਤਾਂ ਸਫਲਾ ਕਰ ਲਿਆ ਸੀ ਤੁਸੀਂ ਕਿਰਪਾ ਕੀਤੇ ਤੇ ਉਹ ਸੰਗਤ ਕੀਤੀ ਤੇ ਉਹ ਸਫਲਾ। ਹੁਣ ਅਗਲੇ ਮਹੀਨੇ ਦਾ ਜਦੋਂ ਅਗਲਾ ਚੜੇਗਾ ਫਿਰ ਅਗਲਾ ਵਿਚਾਰ ਲਾਂਗੇ ਭਾਈ ਇਹਨੂੰ ਸਫਲਾ ਕਰਨ ਲਈ ਮਹਾਰਾਜ ਨੇ ਕੀ ਉਪਦੇਸ਼ ਦਿੱਤਾ, ਫਿਰ ਉਦਾਂ ਚੱਲ ਪਾਂਗੇ ਜਿਵੇਂ ਉਦਾਂ ਉਵੇਂ ਮਹਾਰਾਜ ਨੇ ਆਖਿਆ। ਤਤ ਸਿਧਾਂਤ ਤੇ ਸਾਰੀ ਬਾਣੀ ਦਾ ਸਤਸੰਗ ਜੀ ਅਸਲ ਵਿੱਚ ਸੇਵਾ ਸਿਮਰਨ ਆ ਸੰਗਤ, ਪਰ ਫਿਰ ਵੀ ਮਹਾਰਾਜ ਨੇ ਪੌੜੀਆਂ ਪੌੜੀਆਂ ਮਹੀਨੇ ਮਹੀਨੇ ਦਿਨ ਦਿਨ ਕਰਕੇ ਸਿੱਤਾਂ ਕਰਕੇ ਵਾਰਾਂ ਕਰਕੇ ਉਪਦੇਸ਼ ਦਿੱਤਾ। ਜਿਵੇਂ ਜਿਵੇਂ ਮਹਾਰਾਜ ਨੇ ਉਪਦੇਸ਼ ਦਿੱਤਾ, ਜਿਵੇਂ ਜਿਵੇਂ ਜਿਹੜਾ ਦਿਨ ਮਹੀਨਾ ਆਉਂਦਾ ਜਾਂਦਾ ਉਸ ਉਪਦੇਸ਼ ਨੂੰ ਚੇਤੇ ਕਰਕੇ ਆਪਾਂ ਸਤਸੰਗ ਜੀ ਉਹਦੀ ਵਿਚਾਰ ਕਰਕੇ ਭਲਾ ਕਰ ਸਕਦੇ ਹਾਂ ਆਪਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀਤੀ ਕਿਰਪਾ ਆਪਣੇ ਉੱਤੇ। ਸਤਸੰਗ ਜੀ ਭਾਵੇਂ ਆਪਾਂ ਲੜੀਵਾਰ ਕਥਾ ਰੋਜ਼ ਸਰਵਣ ਕਰਦੇ ਹਾਂ, ਉਵੇਂ ਤਾਂ ਚੰਗੀ ਗੱਲ ਸੀ ਭਾਵੇਂ ਇੱਕ ਹੀ ਪੰਕਤੀ ਕਰਦੇ ਮਰਿਆਦਾ ਸਤਸੰਗ ਜੀ ਪੂਰੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਕਿਰਪਾ ਕੀਤੀ ਹੈ, ਸਮਾਂ ਹੀ ਹੁਣ ਸਮਾਪਤੀ ਦੇ ਨੇੜੇ ਆ, ਕੁਝ ਕੁ ਬੇਨਤੀਆਂ ਵੀ ਗੁਰਮੁਖਾਂ ਨੇ ਸਤਸੰਗ ਜੀ 300 ਸਾਲੇ ਕਰਕੇ ਕਰਨੀਆਂ ਹੁੰਦੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ ਜੀ।
ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੂਚ, ਕਤਕ ਹੋਵੇ ਸਾਧ ਸੰਗ ਬਿਰਸਾ ਸਭੇ ਸੂਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।